हर हथ ज्ञान अंजन गुर दियाय अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश कुरिंड को मेरी है पर नाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। रामचरित मानस ग्रंथ की कथा नू आप जी श्रवण कर रहे सी। ग्रंथाकार तुलसीदास जी बयान कर रहे ने कि जेड़े भी साधक नाम दी जप के साधना करदे ने ਉਹਨਾਂ ਨੂੰ ਅਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਸਿੱਧੀਆਂ ਨੇ ਉਹ ਪ੍ਰਾਪਤ ਹੋ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚ ਜਿਹੜੀ ਸਿੱਧੀ ਅਣਮਹਿ ਹੈ ਉਹ ਵੀ ਸ਼ਾਮਿਲ ਹੋ ਜਾਂਦੀ ਹੈ। ਇਸ ਪ੍ਰਕਾਰ ਦੀ ਜਿਹੜੀ ਵਾਰਤਾ ਹੈ ਉਹ ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰ ਰਹੇ ਸਨ। ਇਸ ਤੋਂ ਇਲਾਵਾ ਇਸ ਵਾਰਤਾ ਨੂੰ ਹਰਪਾਲ ਸਿੰਘ ਜੀ ਬੇਦੀ ਨੇ ਜਿਸ ਤਰ੍ਹਾਂ ਬਿਆਨ ਕੀਤਾ ਹੈ ਮੈਂ ਇਸ ਤੋਂ ਹੀ ਅੱਜ ਕਥਾ ਨੂੰ ਪ੍ਰਾਰੰਭ ਕਰਦਾ ਹਾਂ। ਨਾਮ ਜਪਣ ਜਾਗਣ ਸਭ ਜੋਗੀ ਸੁੱਤੇ ਮੋਹ ਦੀ ਨੀਂਦਰ ਭੋਗੀ ਪਰਮ ਸੁਖ ਮਾਨਣ ਉਹ ਜਾਣਨ ਨਾਮ ਪ੍ਰਭੂ ਦਾ ਨਿਤ ਵਖਾਨਣ ਗੂੜ ਭੇਦ ਉਸਦਾ ਜੋ ਜਾਣੇ ਰਾਮ ਨਾਮ ਉਹ ਨਿਤ ਵਖਾਣੇ ਰਿੱਧੀਆਂ ਸਿੱਧੀਆਂ ਭੱਜ ਕੇ ਆਵਣ ਸੰਕਟ ਮੋਚਣ ਨਾਮ ਜਪਾਵਣ ਭਾਵ ਕੇ ਜਿਹੜਾ ਸੰਕਟਾਂ ਨੂੰ ਦੂਰ ਕਰਨ ਵਾਲਾ ਹੈ ਉਹਦਾ ਨਾਮ ਜਪਣ ਦੇ ਨਾਲ ਜਿਹੜੀਆਂ ਇਹਦੀਆਂ ਸਿੱਧੀਆਂ ਨੇ ਕਵੀ ਜੀ ਲਿਖਦੇ ਨੇ ਆਪਣੇ ਆਪ ਭੱਜ ਭੱਜ ਕੇ ਦੌੜ ਦੌੜ ਕੇ ਉਹਦੇ ਕੋਲ ਪਹੁੰਚ ਜਾਂਦੀਆਂ ਨੇ ਜਿਹੜਾ ਨਾਮ ਜਪਦਾ। ਜਪੈ ਨਾਮ ਜਨ ਆਰਤ ਪਾਰੀ ਮਿਟੈ ਕੁ ਸੰਕਟ ਹੋਹੇ ਸੁਖਾਰੀ। ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਜਿਹੜੇ ਵੀ ਨਾਮ ਦਾ ਜਾਪ ਕਰਦੇ ਨੇ ਆਪਣੇ ਦੁੱਖਾਂ ਤੋਂ ਛੁਟਕਾਰਾ ਪਾਉਣ ਦੇ ਵਾਸਤੇ ਭਾਵ ਕੇ ਦੁੱਖਾਂ ਤੋਂ ਦੁਖੀ ਹੋ ਕੇ ਜਿਹੜੇ ਵੀ ਮਨੁੱਖ ਨਾਮ ਨੂੰ ਜਪਦੇ ਨੇ ਤੇ ਫਿਰ ਮਿਟੈ ਕੁਸੰਕਟ ਹੋਹੇ ਸੁਖਾਰੀ ਤੇ ਫਿਰ ਨਾਮ ਜਪਣ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਉਹਨਾਂ ਦੇ ਸਾਰੇ ਜਿਹੜੇ ਸੰਕਟ ਨੇ ਸਾਰੇ ਦੇ ਸਾਰੇ ਜਿਹੜੇ ਦੁੱਖ ਨੇ ਉਹ ਦੂਰ ਚਲੇ ਜਾਂਦੇ ਨੇ ਉਹ ਮਿਟ ਜਾਂਦੇ ਨੇ ਤੇ ਫਿਰ ਉਹਨਾਂ ਨੂੰ ਸੁਖ ਦੀ ਪ੍ਰਾਪਤੀ ਹੁੰਦੀ। ਰਾਮ ਭਗਤ ਜਗ ਚਾਰ ਪਰਕਾਰਾ ਸੁਕ੍ਰਿਤੀ ਚਾਰੋਂ ਅਨਗ ਉਦਾਰਾ। ਇਸ ਤੋਂ ਇਲਾਵਾ ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰ ਰਹੇ ਨੇ ਕਿ ਜਿਹੜੇ ਰਾਮ ਦੇ ਭਗਤ ਨੇ ਉਹ ਚਾਰ ਪ੍ਰਕਾਰ ਦੇ ਮੰਨੇ ਗਏ ਨੇ ਅਰਥੀ ਆਰਤ ਜਗਿਆਸੂ ਅਤੇ ਗਿਆਨੀ। ਇਹ ਚਾਰ ਪ੍ਰਕਾਰ ਦੇ ਰਾਮ ਜੀ ਦੇ ਭਗਤ ਮੰਨੇ ਜਾਂਦੇ ਨੇ। ਕਵੀ ਜੀ ਲਿਖਦੇ ਨੇ ਸੁਕ੍ਰਿਤੀ ਚਾਰੋਂ ਅਨੰਦ ਉਦਾਰਾ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਚਾਰੇ ਦੇ ਚਾਰੇ ਪੁੰਨਵਾਨ ਨੇ। ਇਸ ਤੋਂ ਇਲਾਵਾ ਇਹ ਨਿਸ਼ਪਾਪ ਨੇ ਪਾਪ ਕੇ ਪਾਪਾਂ ਤੋਂ ਰਹਿਤ ਨੇ ਤੇ ਬਹੁਤ ਜ਼ਿਆਦਾ ਇਹ ਚਾਰੇ ਹੀ ਉਦਾਰ ਨੇ। ਚੌ ਚਤਰ ਕਹੁ ਨਾਮ ਆਧਾਰਾ ਗਿਆਨੀ ਪ੍ਰਭੂ ਬਸੇਸ ਪਿਆਰਾ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਭਾਵੇਂ ਇਹ ਚਾਰੇ ਦੇ ਚਾਰੇ ਨਾਮ ਦੇ ਆਧਾਰ ਦੇ ਉੱਤੇ ਰਹਿੰਦੇ ਨੇ ਭਾਵ ਕੇ ਚਾਰਾਂ ਨੂੰ ਨਾਮ ਦਾ ਹੀ ਸਿਰਫ ਆਧਾਰ ਹੁੰਦਾ ਹੈ ਪਰ ਤਾਂ ਵੀ ਕਵੀ ਜੀ ਲਿਖਦੇ ਨੇ ਕਿ ਇਹਨਾਂ ਦੇ ਵਿੱਚੋਂ ਜਿਹੜਾ ਗਿਆਨੀ ਹੈ ਉਹਦੇ ਨਾਲ ਪ੍ਰਭੂ ਦਾ ਵਿਸ਼ੇਸ਼ ਰੂਪ ਦੇ ਵਿੱਚ ਪਿਆਰ ਹੁੰਦਾ। ਚੌਂ ਜੁਗ ਚੌਂ ਸ਼੍ਰੁਤ ਨਾਮ ਪਰ ਬਾਉ ਕਲ ਬਸੇਸ ਨਹੀਂ ਆਨ ਯੋ ਪਾਉ। ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰ ਰਹੇ ਨੇ ਕਿ ਚਾਰੇ ਹੀ ਯੁੱਗਾਂ ਦੇ ਵਿੱਚ ਚਾਰੇ ਹੀ ਵੇਦਾਂ ਦੇ ਵਿੱਚ ਜਿਹੜਾ ਨਾਮ ਦਾ ਪ੍ਰਭਾਵ ਹੈ ਉਸੇ ਨੂੰ ਹੀ ਪ੍ਰਗਟ ਕੀਤਾ ਗਿਆ ਹੈ। ਕਲ ਬਸੇਸ ਨਹੀਂ ਆਨ ਉਪਾਉ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਕਲਯੁਗ ਦੇ ਸਮੇਂ ਦੇ ਵਿੱਚ ਹੋਰ ਕੋਈ ਵਿਸ਼ੇਸ਼ ਯਤਨ ਨਹੀਂ ਹੈ, ਭਾਵ ਕਿ ਇੱਕ ਨਾਮ ਦਾ ਹੀ ਯਤਨ ਹੈ। ਜਿਸ ਤਰ੍ਹਾਂ ਕਿ ਪਾਠ ਆਉਂਦਾ ਹੈ ਗੁਰਬਾਣੀ ਦੇ ਵਿੱਚ, ਕਲ ਕੇਵਲ ਨਾਮ ਆਧਾਰ, ਕਲਯੁਗ ਦੇ ਵਿੱਚ ਸਿਰਫ ਨਾਮ ਜਪਣਾ ਇਹੀ ਸਾਰਿਆਂ ਤੋਂ ਸ੍ਰੇਸ਼ਟ ਹੈ ਤੇ ਇਹੀ ਸਾਰਿਆਂ ਦਾ ਆਸਰਾ ਰੂਪ ਹੈ। ਸਕਲ ਕਾਮਨਾ ਹੀਨ ਜੇ ਰਾਮ ਭਗਤ ਰਸ ਲੀਨ, ਨਾਮ ਸੁਪ੍ਰੇਮ ਪਿਸ਼ੂ ਪਿਯੂਸ਼ ਹਿਰਦੈ ਤੈਨੂੰ ਕੀਏ ਮਨ ਮੀਨ। ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਜਿਹੜੇ ਮਨੁੱਖ ਆਪਣੀਆਂ ਸਾਰੀਆਂ ਕਾਮਨਾਵਾਂ ਨੂੰ, ਆਪਣੀਆਂ ਸਾਰੀਆਂ ਇੱਛਾਵਾਂ ਨੂੰ ਦੂਰ ਕਰਕੇ ਤੇ ਰਾਮ ਦੀ ਭਗਤੀ ਦਾ ਰਸ ਗ੍ਰਹਿਣ ਕਰਦੇ ਨੇ, ਉਸ ਨੂੰ ਚੱਖਦੇ ਨੇ। ਕਵੀ ਜੀ ਲਿਖਦੇ ਨੇ ਕਿ ਉਹਨਾਂ ਨੇ ਨਾਮ ਦੇ ਸੁੰਦਰ ਪ੍ਰੇਮ ਰੂਪੇ ਅੰਮ੍ਰਿਤ ਨੂੰ ਜਾਣ ਲਿਆ ਹੈ ਤੇ ਫਿਰ ਐਸੇ ਜਿਹੜੇ ਮਨੁੱਖ ਨੇ ਉਹ ਪ੍ਰੇਮ ਰੂਪੇ ਅੰਮ੍ਰਿਤ ਸਰੋਵਰ ਦੇ ਵਿੱਚ ਆਪਣੇ ਮਨ ਨੂੰ ਇਸ ਪ੍ਰਕਾਰ ਦੇ ਨਾਲ ਛੱਡ ਦਿੰਦੇ ਨੇ ਕਿ ਜਿਵੇਂ ਪਾਣੀ ਦੇ ਵਿੱਚ ਮੱਛੀ ਛੱਡ ਦਿੱਤੀ ਜਾਂਦੀ ਹੈ। ਕਹਿਣ ਦਾ ਭਾਵ ਇਹ ਹੈ ਕਿ ਸੁੰਦਰ ਪ੍ਰੇਮ ਰੂਪੀ ਅੰਮ੍ਰਿਤ ਹੈ, ਐਸੇ ਮਨੁੱਖ ਐਸੇ ਅੰਮ੍ਰਿਤ ਦੇ ਵਿੱਚ ਆਪਣੇ ਮਨ ਨੂੰ ਮੱਛੀ ਬਣਾ ਕੇ ਛੱਡ ਦਿੰਦੇ ਨੇ। ਗ੍ਰੰਥਾਕਾਰ ਜੀ ਇਸ ਪ੍ਰਕਾਰ ਦੇ ਨਾਲ ਬਿਆਨ ਕਰ ਰਹੇ ਨੇ। ਇਸ ਤੋਂ ਇਲਾਵਾ ਹਰਪਾਲ ਸਿੰਘ ਜੀ ਬੇਦੀ ਨੇ ਇਸ ਵਿਥਿਆ ਨੂੰ ਇਸ ਪ੍ਰਕਾਰ ਦੇ ਨਾਲ ਬਿਆਨ ਕੀਤਾ। ਚਾਰ ਭਾਂਤ ਦੇ ਭਗਤ ਕਹਾਏ, ਭਗਤ ਗਿਆਨੀ ਪਰਮ ਸੁਹਾਏ, ਚਾਰ ਯੁੱਗਾਂ ਵਿੱਚ ਚਾਰੇ ਵੇਦ, ਕਹਿੰਦੇ ਨਾਮ ਜਪੇ ਨਹੀਂ ਖੇਦ, ਸਕਲ ਕਾਮਨਾ ਪੁਰਖ ਮਿਟਾਵੇ, ਰਸ ਭਗਤੀ ਵਿੱਚ ਮਨ ਜੋ ਲਾਵੇ, ਜਿਉਂ ਜਲ ਮੀਨ ਮਰੇ ਬਿਨ ਪਾਣੀ, ਤਿਉਂ ਭਗਤੀ ਰਸ ਲੀਨ ਗਿਆਨੀ। ਭਾਵ ਕੇ ਜਿਸ ਪ੍ਰਕਾਰ ਦੇ ਨਾਲ ਜਿਹੜੀ ਮਛਲੀ ਹੈ, ਜਿਹੜੀ ਮੱਛੀ ਹੈ, ਉਹ ਪਾਣੀ ਤੋਂ ਬਗੈਰ ਮਰ ਜਾਂਦੀ ਹੈ, ਇਸੇ ਪ੍ਰਕਾਰ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਭਗਤੀ ਦਾ ਜਿਹੜਾ ਰਸ ਹੈ ਉਹ ਗਿਆਨੀ ਗ੍ਰਹਿਣ ਕਰਦੇ ਨੇ, ਗਿਆਨੀ ਭਗਤੀ ਦੇ ਰਸ ਨੂੰ ਮਾਣਦੇ ਨੇ। ਅਗਨ ਸਗਨ ਦੋਏ ਬ੍ਰਹਮ ਸਰੂਪਾ, ਅਕਥ ਅਗਾਧ ਅਨਾਦ ਅਨੂਪਾ। ਗ੍ਰੰਥਾਕਾਰ ਜੀ ਬਿਆਨ ਕਰ ਰਹੇ ਨੇ ਕਿ ਨਿਰਗੁਣ ਸਰੂਪ ਤੇ ਸਰਗੁਣ ਸਰੂਪ, ਇਹ ਜਿਹੜੇ ਦੋਵੇਂ ਹੀ ਸਰੂਪ ਨੇ, ਇਹ ਬ੍ਰਹਮ ਦਾ ਹੀ ਰੂਪ ਨੇ, ਭਾਵ ਕੇ ਅਕਾਲ ਪੁਰਖ ਦਾ ਹੀ ਰੂਪ ਨੇ। ਕਵੀ ਜੀ ਲਿਖਦੇ ਨੇ ਅਕਥ ਅਗਾਧ ਅਨਾਦ ਅਨੂਪਾ, ਭਾਵ ਕੇ ਇਹਨਾਂ ਨੂੰ ਕਥਿਆ ਨਹੀਂ ਜਾ ਸਕਦਾ, ਇਹ ਅਕਥ ਨੇ, ਇਹ ਵੱਡੇ ਤੋਂ ਵੱਡੇ ਅਗਾਧ ਨੇ ਜਿਨ੍ਹਾਂ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਇਹ ਅਨਾਦ ਨੇ ਭਾਵ ਕੇ ਸ਼ੁਰੂ ਤੋਂ ਲੈ ਕੇ ਨੇ, ਇਸ ਤੋਂ ਇਲਾਵਾ ਇਹ ਅਨੂਪਾਂ ਨੇ ਜਿਨ੍ਹਾਂ ਦੀ ਉਪਮਾ ਕੀਤੀ ਨਹੀਂ ਜਾ ਸਕਦੀ। ਮੋਰੇ ਮਤ ਬੜ ਨਾਮ ਦੂਹੂ ਤੇ ਕੀਏ ਜੇਹ ਜੁਗ ਨਿਜ ਬਸ, ਕੀਏ ਜੇਹ ਜੁਗ ਨਿਜ ਬਸ ਨਿਜ ਤੇ। ਪਰ ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਮੇਰੇ ਵਿਚਾਰ ਦੇ ਅਨੁਸਾਰ ਇਹਨਾਂ ਦੋਵਾਂ ਤੋਂ ਜਿਹੜਾ ਵੱਡਾ ਹੈ ਉਹ ਨਾਮ ਨੂੰ ਮੰਨਿਆ ਜਾਵੇਗਾ, ਭਾਵ ਕਿ ਨਿਰਗੁਣ ਸਰੂਪ ਤੇ ਸਰਗੁਣ ਸਰੂਪ ਦੋਵਾਂ ਤੋਂ ਨਾਮ ਵੱਡਾ ਹੈ ਮੇਰੀ ਮਤ ਦੇ ਅਨੁਸਾਰ। ਕੀਏ ਜਿਹ ਜੁਗ ਨਿਜ ਬਸ ਨਿਜ ਬੂਤੇ, ਕਿਉਂਕਿ ਨਾਮ ਨੇ ਆਪਣੇ ਬਲ ਬੂਤੇ ਦੇ ਉੱਤੇ, ਗ੍ਰੰਥਾਕਾਰ ਜੀ ਲਿਖਦੇ ਨੇ, ਇਹਨਾਂ ਦੋਵਾਂ ਨੂੰ ਆਪਣੇ ਵਸ ਦੇ ਵਿੱਚ ਕਰਕੇ ਰੱਖਿਆ, ਨਿਰੰਕਾਰ ਨੂੰ ਤੇ ਸਰਗੁਣ ਸਰੂਪ ਆਕਾਰ ਨੂੰ। ਪ੍ਰੌੜ ਸੁਜਨ ਜਨ ਜਾਨ ਜਨ ਕੀ ਕਹੋ ਪ੍ਰਤੀਤ ਪ੍ਰੀਤ ਰੁਚ ਮਨ ਕੀ। ਪਰ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਹੜੇ ਨਿਪੁੰਨ ਸੱਜਣ ਲੋਕ ਨੇ ਉਹ ਮੇਰੀ ਇਸ ਗੱਲ ਦਾ ਰਤਾ ਵੀ ਬੁਰਾ ਨਾ ਮਨਾਉਣ, ਕਿਉਂਕਿ ਮੈਂ ਆਪਣੇ ਮਨ ਦੀ ਪ੍ਰੀਤ ਦੇ ਨਾਲ ਤੇ ਰੁਚੀ ਦੇ ਨਾਲ ਐਸੀ ਗੱਲ ਬਿਆਨ ਕੀਤੀ ਹੈ ਕਿ ਜਿਹੜਾ ਨਾਮ ਹੈ ਉਹਨੇ ਆਪਣੇ ਬਲਬੂਤੇ ਦੇ ਉੱਤੇ ਇਹਨਾਂ ਦੋਵਾਂ ਨੂੰ ਆਪਣੇ ਅਧਿਕਾਰ ਦੇ ਵਿੱਚ ਕੀਤਾ ਹੋਇਆ। ਆਕਾਰ ਤੇ ਸਕਾਰ ਦੋਵੇਂ ਰੂਪ ਕਰ ਤਾਰ ਸੰਦੇ, ਭੇਦ ਸੱਚੇ ਸਾਈ ਵਾਲਾ ਕਿਸੇ ਤੋਂ ਨਾ ਪਾਈਦਾ। ਅਕਥ ਤੇ ਅਗਾਧ ਅਤਿ ਅਗਮ ਅਨੂਪ ਰੂਪ, ਆਦ ਤੇ ਅਨਾਦ ਨਿਤ ਹੀ ਕਹਾਈਦਾ। ਮੇਰੀ ਸੂਝ ਬੂਝ ਵਿੱਚ ਆਵਦੀ ਜੋ ਸਾਰ ਗੱਲ, ਉਸ ਨਾਲ ਸਾਰ ਨੂੰ ਨਿਤਾਰ ਕੇ ਬਤਾਈਦਾ। ਦੋਵੇਂ ਰੂਪ ਵਸ ਇੱਕ ਨਾਮ ਦੇ ਆਧਾਰ ਬੇਦੀ, ਝਟ ਭਾਵ ਸਾਗਰ ਤੋਂ ਪਾਰ ਹੀ ਤਰਾਈਦਾ। ਭਾਵ ਕੇ ਜਿਹੜੇ ਦੋਵੇਂ ਹੀ ਰੂਪ ਨੇ, ਨਿਰੰਕਾਰ ਤੇ ਸਾਕਾਰ ਰੂਪ, ਇਹ ਨਾਮ ਦੇ ਆਧਾਰ ਦੇ ਉੱਤੇ ਨੇ। ਭਾਵ ਕੇ ਨਾਮ ਨੂੰ ਜਪ ਕੇ ਹੀ ਇਹ ਸੰਸਾਰ ਸਾਗਰ ਤੋਂ ਪਾਰ ਉਤਰਿਆ ਜਾ ਸਕਦਾ। ਏਕ ਧਾਰ ਗਤ ਦੇਖੀਐ ਏਕੂ, ਪਾਵਕ ਸਮਯੁਗ ਬ੍ਰਹਮ ਬਵੇਕੂ। ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ, ਏਕ ਦਾਰਗਤ ਕਹਿਣ ਦਾ ਭਾਵ ਹੈ ਇੱਕ ਤੇ ਛੁਪਿਆ ਹੋਇਆ ਤੇ ਦੂਜਾ ਦੇਖੀਐ ਤੇਕੂ। ਇੱਕ ਤੇ ਭਾਵ ਕੇ ਛੁਪਿਆ ਹੋਇਆ ਤੇ ਦੂਜਾ ਜਿਹੜਾ ਹੈ ਉਹ ਕਵੀ ਜੀ ਲਿਖਦੇ ਨੇ ਕਿ ਦਿਖਾਈ ਦਿੰਦਾ ਹੈ ਬਾਹਰ ਪ੍ਰਗਟ ਰੂਪ ਦੇ ਵਿੱਚ। ਪਾਵਕ ਸਮਯੁਗ ਬ੍ਰਹਮ ਵੇਕੂ, ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਸ ਤਰ੍ਹਾਂ ਅੱਗ ਹੁੰਦੀ ਹੈ ਇਹਨਾਂ ਦੋਵਾਂ ਦਾ ਜਿਹੜਾ ਸੁਭਾਅ ਹੈ, ਗ੍ਰੰਥਾਕਾਰ ਜੀ ਲਿਖਦੇ ਨੇ ਕਿ ਅੱਗ ਦੇ ਵਰਗਾ ਹੈ, ਕਿਉਂਕਿ ਅੱਗ ਕਾਠ ਦੇ ਲੱਕੜ ਦੇ ਅੰਦਰ ਵੀ ਹੁੰਦੀ ਹੈ ਤੇ ਬਾਹਰ ਪ੍ਰਗਟ ਰੂਪ ਦੇ ਵਿੱਚ ਵੀ ਅੱਗ ਬਲਦੀ ਹੈ। ਜਿਸ ਤਰ੍ਹਾਂ ਕਿ ਸੋਰਠ ਰਾਗ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਫੁਰਮਾਨ ਕੀਤਾ, ਸਤਿਗੁਰੂ ਜੀ ਲਿਖਦੇ ਨੇ, ਸਗਲ ਬਨਸਪਤ ਮੈਂ ਬੈ ਸੰਤਰ, ਸਗਲ ਦੂਧ ਮੈਂ ਕੀ ਆ। ਜਿਸ ਪ੍ਰਕਾਰ ਦੇ ਨਾਲ ਕਵੀ ਜੀ ਸਤਿਗੁਰੂ ਜੀ ਲਿਖਦੇ ਨੇ ਕਿ ਸਾਰੀ ਜਿੰਨੀ ਵੀ ਬਨਸਪਤੀ ਹੈ ਉਹਦੇ ਵਿੱਚ ਅੰਦਰੂਨੀ ਰੂਪ ਦੇ ਵਿੱਚ, ਗੁਪਤ ਰੂਪ ਦੇ ਵਿੱਚ ਅੱਗ ਵਸੀ ਹੋਈ ਹੁੰਦੀ ਹੈ। ਇਸੇ ਪ੍ਰਕਾਰ ਦੇ ਨਾਲ ਸਤਿਗੁਰੂ ਜੀ ਬਿਆਨ ਕਰਦੇ ਨੇ, ਸਗਲ ਦੁੱਧ ਮੈਂ ਕੀ ਆ, ਭਾਵ ਕਿ ਜਿਹੜਾ ਦੁੱਧ ਹੈ ਗੁਪਤ ਰੂਪ ਦੇ ਵਿੱਚ ਆਖਰਕਾਰ ਕਿਤੇ ਨਾ ਕਿਤੇ ਉਹਦੇ ਵਿੱਚ ਘਿਓ ਵੀ ਛੁਪਿਆ ਹੁੰਦਾ, ਪਰ ਘਿਓ ਦੀ ਪ੍ਰਾਪਤੀ ਕਰਨ ਦੇ ਵਾਸਤੇ ਪਹਿਲਾਂ ਬੜੇ ਯਤਨ ਕਰਨੇ ਪੈਂਦੇ ਨੇ। ਇਸੇ ਪ੍ਰਕਾਰ ਦੇ ਨਾਲ ਹੁਣ ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰ ਰਹੇ ਨੇ ਕਿ ਅੱਗ ਦਾ ਸਰੂਪ ਨੇ ਦੋਵੇਂ ਦੇ ਦੋਵੇਂ, ਭਾਵ ਕਿ ਜਿਹੜਾ ਨਿਰੰਕਾਰ ਹੈ ਉਹ ਐਸੀ ਅੱਗ ਦਾ ਸਰੂਪ ਹੈ ਕਿ ਜਿਹੜਾ ਛੁਪਿਆ ਹੋਇਆ ਲੱਕੜ ਦੇ ਵਿੱਚ ਪ੍ਰਗਟ ਨਹੀਂ ਹੁੰਦਾ, ਦਿਖਾਈ ਨਹੀਂ ਦਿੰਦਾ। ਇਸ ਤੋਂ ਇਲਾਵਾ ਜਿਹੜਾ ਸਰਗਣ ਸਰੂਪ ਹੈ ਉਹ ਪ੍ਰਤੱਖ ਰੂਪ ਦੇ ਵਿੱਚ ਉਹ ਸੱਗ ਵਰਗਾ ਕਿ ਜਿਹੜੀ ਬਲਦੀ ਹੈ ਤੇ ਦਿਖਾਈ ਦਿੰਦੀ ਹੈ, ਤਪਸ਼ ਦਿੰਦੀ ਹੈ। ਇਸ ਪ੍ਰਕਾਰ ਦੇ ਨਾਲ ਇਹ ਦੋਵੇਂ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਅੱਗ ਦੇ ਸਰੂਪ ਨੇ ਜਿਹੜੇ ਕਿ ਹਰ ਇੱਕ ਪ੍ਰਕਾਰ ਦੇ ਨਾਲ ਪਰਖੇ ਜਾ ਸਕਦੇ ਨੇ। ਸੱਜਣ ਜਨ ਨਿਸ਼ਚੇ ਕਰ ਜਾਣਨ, ਜੋ ਮੈਂ ਕਹਾਂ ਪ੍ਰਤੀਯੁਤ ਠਾਨਣ। ਕਾਠ ਵਿੱਚ ਇੱਕ ਅਗਨ ਰਹਾਵੇ, ਇੱਕ ਬਲ ਬਾਹਰ ਨਜ਼ਰੀ ਆਵੇ। ਦੋ ਰੂਪਾਂ ਵਿੱਚ ਬ੍ਰਹਮ ਨਜ਼ਾਰਾ, ਨਾਮ ਦੀ ਮਹਿਮਾ ਅਪਰ ਅਪਾਰਾ। ਨਾਮ ਦੀ ਜਿਹੜੀ ਮਹਿਮਾ ਹੈ ਉਹ ਅਪਰੰਪਾਰ ਹੈ। ਇੱਕ ਤੇ ਕਾਠ ਦੇ ਵਿੱਚ ਛੁਪੀ ਰਹਿੰਦੀ ਅੱਗ ਹੈ, ਇੱਕ ਦੂਜੇ ਪਾਸੇ ਪ੍ਰਗਟ ਰੂਪ ਦੇ ਵਿੱਚ ਉਹ ਬਲਦੀ ਹੋਈ ਨਜ਼ਰੀ ਆਉਂਦੀ ਹੈ। ਇਸ ਪ੍ਰਕਾਰ ਦੇ ਨਾਲ ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰ ਰਹੇ ਨੇ। ਓਬੈ ਅਗਮ ਯੁਗ ਸੁਗਨ ਸੁਗਮ ਨਾਮ ਤੇ, ਕਹਿਓ ਨਾਮ ਬਣ ਬ੍ਰਹਮ ਰਾਮ ਤੇ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਇਹ ਜਿਹੜੇ ਦੋਵੇਂ ਨੇ ਇਹਨਾਂ ਨੂੰ ਜਾਣਨਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੈ, ਬਹੁਤ ਹੀ ਜ਼ਿਆਦਾ ਕਠਿਨ ਹੈ, ਪਰ ਸੁਗਮ ਨਾਮ ਤੇ, ਭਾਵ ਕਿ ਨਾਮ ਦੇ ਜਪਣ ਦੇ ਨਾਲ ਇਹਨਾਂ ਨੂੰ ਸਮਝਣਾ ਸੌਖਾ ਵੀ ਹੋ ਸਕਦਾ। ਕਵੀ ਜੀ ਲਿਖਦੇ ਨੇ ਕਹਿਓ ਨਾਮ ਬੜ ਰਾਮ ਤੇ, ਤੁਲਸੀ ਦਾਸ ਜੀ ਕਹਿੰਦੇ ਨੇ ਇਸੇ ਕਰਕੇ ਮੈਂ ਨਾਮ ਨੂੰ ਦੋਵਾਂ ਤੋਂ ਵੱਡਾ ਕਹਿ ਰਿਹਾ ਹਾਂ। ਇੱਕ ਹੈ ਨਿਰੰਕਾਰ ਨਿਰਗੁਣ ਸਰੂਪ, ਉਹਦੇ ਤੋਂ ਵੀ ਵੱਡਾ ਹੈ ਨਾਮ। ਇੱਕ ਹੈ ਸਰਗਣ ਸਰੂਪ, ਜਿਹਨੂੰ ਆਪਾਂ ਰਾਮ ਕਹਿ ਸਕਦੇ ਹਾਂ, ਜਿਹਨੂੰ ਭਗਵਾਨ ਕ੍ਰਿਸ਼ਨ ਕਹਿ ਸਕਦੇ ਹਾਂ, ਜਿਹਨੂੰ ਆਪਾਂ ਕਿਸੇ ਵੀ ਪ੍ਰਕਾਰ ਦੇ ਸਰੂਪ ਦੇ ਵਿੱਚ ਦੇਖਦੇ ਹਾਂ, ਉਹ ਹੈ ਸਰਗੁਣ ਸਰੂਪ। ਕਵੀ ਜੀ ਲਿਖਦੇ ਨੇ ਕਿ ਨਾਮ ਨਿਰਗੁਣ ਤੋਂ ਵੀ ਵੱਡਾ ਹੈ ਤੇ ਨਾਮ ਸਰਗੁਣ ਤੋਂ ਵੀ ਵੱਡਾ ਹੈ, ਮੈਂ ਐਸਾ ਜਾਣਿਆ ਹੈ, ਮੈਂ ਤਾਂ ਬਿਆਨ ਕੀਤਾ। ਵਿਆਪਕ ਏਕ ਬ੍ਰਹਮ ਅਬਨਾਸੀ ਸਤ ਚੇਤਨ ਕਣ ਆਨੰਦ ਰਾਸੀ। ਹੁਣ ਖੁਲਾਸੇ ਦੇ ਨਾਲ ਗ੍ਰੰਥਾਕਾਰ ਜੀ ਪਹਿਲਾਂ ਨਿਰੰਕਾਰ ਦੀ ਗੱਲ ਕਰ ਰਹੇ ਨੇ ਕਿ ਕਿਸ ਤਰ੍ਹਾਂ ਉਹਦੇ ਤੋਂ ਨਾਮ ਵੱਡਾ ਹੈ। ਕਵੀ ਜੀ ਲਿਖਦੇ ਨੇ ਕਿ ਜਿਹੜਾ ਨਿਰੰਕਾਰ ਹੈ ਉਹ ਤੇ ਹਰ ਇੱਕ ਦੇ ਵਿੱਚ ਵਿਆਪਿਆ ਹੋਇਆ, ਇਸ ਤੋਂ ਇਲਾਵਾ ਉਹ ਹਰ ਇੱਕ ਵਿਕਾਰ ਤੋਂ ਰਹਿਤ ਹੈ, ਹਰ ਇੱਕ ਜੀਵ ਦੇ ਹਿਰਦੇ ਦੇ ਵਿੱਚ ਉਹਦਾ ਵਸ ਹੈ, ਕਿਉਂਕਿ ਉਹ ਸਤ ਚੇਤਨ ਤੇ ਆਨੰਦ ਸਰੂਪ ਹੈ, ਇਸ ਤੋਂ ਇਲਾਵਾ ਆਨੰਦ ਦੀ ਉਹ ਰਾਸ ਹੈ। ਆਸ ਪ੍ਰਭ ਹਿਰਦੈ ਅਛਤ ਬਿਕਾਰੀ ਸਕਲ ਜੀਵ ਜਗ ਦੀਨ ਦੁਖਾਰੀ। ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰ ਰਹੇ ਨੇ ਕਿ ਜਿਹੜਾ ਐਸਾ ਪ੍ਰਭੂ ਹੈ ਜਿਹੜਾ ਦਿਖਾਈ ਨਹੀਂ ਦਿੰਦਾ ਤੇ ਜਿਹੜਾ ਸਾਰਿਆਂ ਵਿਕਾਰਾਂ ਤੋਂ ਰਹਿਤ ਹੈ, ਉਹ ਤੇ ਹਰ ਇੱਕ ਜੀਵ ਦੇ ਹਿਰਦੇ ਦੇ ਵਿੱਚ ਆਪਣਾ ਵਾਸਾ ਰੱਖਦਾ ਹੈ, ਤੇ ਕਹਿੰਦੇ ਨੇ ਸਗਲ ਜੀਵ ਜਗ ਦੀਨ ਦੁਖਾਰੀ। ਪਰ ਉਹਦੇ ਹੁੰਦਿਆਂ ਸੁਣਦਿਆਂ ਉਹਦੇ ਹਿਰਦੇ ਦੇ ਵਿੱਚ ਵਾਸਾ ਹੁੰਦਿਆਂ ਹੋਇਆਂ ਕਵੀ ਜੀ ਲਿਖਦੇ ਨੇ ਕਿ ਤਾਂ ਵੀ ਜਿੰਨੇ ਜੀਵ ਨੇ ਉਹ ਸਾਰੇ ਦੇ ਸਾਰੇ ਦੁਖੀ ਹੀ ਰਹਿੰਦੇ ਨੇ, ਕਿਉਂਕਿ ਇਹ ਤੇ ਆਮ ਗੱਲ ਹੀ ਵਿਦਵਾਨ ਕਹਿੰਦੇ ਨੇ ਕਿ ਹਰ ਇੱਕ ਦੇ ਹਿਰਦੇ ਦੇ ਵਿੱਚ ਪ੍ਰਭੂ ਦਾ ਵਾਸਾ ਹੈ, ਅਕਾਲ ਪੁਰਖ ਦਾ ਵਾਸਾ ਹੈ। ਤੇ ਕਵੀ ਜੀ ਲਿਖਦੇ ਨੇ ਕਿ ਜਿਹੜੇ ਨਿਰੰਕਾਰ ਦਾ ਵਾਸਾ ਹਰ ਇੱਕ ਜੀਵ ਦੇ ਹਿਰਦੇ ਦੇ ਵਿੱਚ ਹੈ, ਉਹਦੇ ਹੋਣ ਦੇ ਨਾਲ ਵੀ ਗ੍ਰੰਥਾਕਾਰ ਤੁਲਸੀ ਦਾਸ ਜੀ ਲਿਖਦੇ ਨੇ ਕਿ ਫਿਰ ਵੀ ਜਿਹੜੇ ਜੀਵ ਜੰਤੂ ਨੇ ਉਹ ਦੁਖੀ ਰਹਿੰਦੇ ਨੇ। ਨਾਮ ਨਿਰੂਪਣ ਨਾਮ ਜਤਨ ਤੇ ਸੋ ਪ੍ਰਗਟ ਦਿਮ ਜਿਮ ਮੋਲ ਰਤਨ ਤੇ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿੰਨਾ ਚਿਰ ਨਾਮ ਦਾ ਨਿਰੂਪਣ ਨਹੀਂ ਕੀਤਾ ਜਾਂਦਾ, ਭਾਵ ਕਿ ਜਿੰਨਾ ਚਿਰ ਤੱਕ ਬੋਧ ਨਹੀਂ ਕੀਤਾ ਜਾਂਦਾ ਯਤਨ ਨਾਮ ਦੇ ਅਭਿਆਸ ਦੇ ਨਾਲ, ਉਹਨਾਂ ਚਿਰ ਕਵੀ ਜੀ ਲਿਖਦੇ ਨੇ ਕਿ ਜਿਹੜਾ ਨਿਰੰਕਾਰ ਹਰ ਇੱਕ ਹਿਰਦੇ ਦੇ ਵਿੱਚ ਵਸਦਾ ਹੈ, ਉਹ ਵੀ ਕਿਸੇ ਦੇ ਸੰਕਟਾਂ ਨੂੰ ਦੁੱਖਾਂ ਨੂੰ ਦੂਰ ਨਹੀਂ ਕਰਦਾ, ਭਾਵ ਕਿ ਨਾਮ ਦਾ ਜਾਪ ਜਪਣਾ ਹੀ ਪੈਂਦਾ ਹੈ ਤਾਂ ਹੀ ਕਵੀ ਜੀ ਲਿਖਦੇ ਨੇ ਕੋਈ ਅਸਰ ਬਣਦਾ ਹੈ। ਕਵੀ ਜੀ ਇੱਕ ਪ੍ਰਮਾਣ ਦੇ ਰਹੇ ਨੇ, ਸੋ ਪ੍ਰਗਟ ਦਿਮ ਜਿਮ ਮੋਲ ਰਤਨ ਤੇ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਉਹ ਜਿਹੜਾ ਬ੍ਰਹਮ ਹੈ, ਕਵੀ ਜੀ ਲਿਖਦੇ ਨੇ ਕਿ ਇਸ ਪ੍ਰਕਾਰ ਦੇ ਨਾਲ ਪ੍ਰਗਟ ਹੁੰਦਾ ਹੈ ਜੇਕਰ ਨਾਮ ਨੂੰ ਜਪਿਆ ਜਾਵੇ। ਕਵੀ ਜੀ ਲਿਖਦੇ ਨੇ ਕਿ ਜਿਸ ਪ੍ਰਕਾਰ ਦੇ ਨਾਲ ਰਤਨ ਪਰਖਣ ਦੇ ਨਾਲ ਉਹਦੀ ਕੀਮਤ ਦਾ ਉਹਦੇ ਮੁੱਲ ਦਾ ਪਤਾ ਲੱਗ ਜਾਂਦਾ ਹੈ, ਇਸੇ ਪ੍ਰਕਾਰ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਨਾਮ ਜਦੋਂ ਜਪਿਆ ਜਾਂਦਾ ਹੈ ਤੇ ਫਿਰ ਉਹ ਜਿਹੜਾ ਛੁਪਿਆ ਹੋਇਆ ਬ੍ਰਹਮ ਹੈ ਉਹ ਕਿਸੇ ਪ੍ਰਕਾਰ ਦੀ ਕੋਈ ਰੱਖਿਆ ਮਨੁੱਖ ਦੀ ਕਰ ਸਕਦਾ।
ਨਿਰਗੁਣ ਤੋਂ ਇਹ ਭਾਂਤ ਬੜ ਨਾਮ ਪ੍ਰਭਾਉ ਅਪਾਰ ਕਹੋ ਨਾਮ ਬੜ ਰਾਮ ਤੇ ਨਿਜ ਵਿਚਾਰ ਅਨੁਸਾਰ।
ਇਸ ਪ੍ਰਕਾਰ ਦੇ ਨਾਲ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਹੜਾ ਨਿਰਗੁਣ ਹੈ ਉਹ ਤੇ ਉਹਦੇ ਤੋਂ ਤੇ ਵੱਡਾ ਹੈ ਨਾਮ। ਮੈਂ ਪਹਿਲਾਂ ਬਿਆਨ ਕਰ ਚੁੱਕਾ ਹਾਂ ਕਿ ਨਾਮ ਦੇ ਪ੍ਰਭਾਵ ਦੇ ਨਾਲ ਹੀ ਨਿਰਗੁਣ ਸਰੂਪ ਨਿਰੰਕਾਰ ਕੁਝ ਕਰ ਸਕਦਾ ਹੈ। ਨਾਮ ਪ੍ਰਭਾਉ ਅਪਾਰ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਨਾਮ ਦਾ ਜਿਹੜਾ ਪ੍ਰਭਾਵ ਹੈ ਉਹ ਵੀ ਬਹੁਤ ਅਪਾਰ ਹੈ, ਉਹ ਵੀ ਬਹੁਤ ਵੱਡਾ ਹੈ। ਕਹੋ ਨਾਮ ਵੱਡ ਰਾਮ ਤੇ ਨਿਜ ਵਿਚਾਰ ਅਨੁਸਾਰ। ਗ੍ਰੰਥਾਕਾਰ ਜੀ ਲਿਖਦੇ ਨੇ ਇਹ ਤੇ ਗੱਲ ਕੀਤੀ ਹੈ ਮੈਂ ਨਿਰੰਕਾਰ ਦੀ, ਨਿਰਗੁਣ ਦੀ, ਤੇ ਕਵੀ ਜੀ ਲਿਖਦੇ ਨੇ ਹੁਣ ਮੈਂ ਗੱਲ ਕਰਦਾ ਹਾਂ ਸਰਗੁਣ ਦੀ, ਭਾਵ ਕਿ ਜਿਹੜਾ ਸਰੀਰ ਧਾਰੀ ਹੈ, ਸਰੀਰ ਧਾਰੀ। ਹੁਣ ਕਵੀ ਜੀ ਰਾਮ ਭਗਵਾਨ ਨੂੰ ਮੰਨ ਰਹੇ ਨੇ। ਕਵੀ ਜੀ ਲਿਖਦੇ ਨੇ ਕਿ ਹੁਣ ਮੈਂ ਮਹਿਮਾ ਬਿਆਨ ਕਰਾਂਗਾ ਕਿ ਜਿਹੜੇ ਰਾਮ ਸਰਗੁਣ ਸਰੂਪ ਨੇ ਉਹ ਵੀ ਨਾਮ ਤੋਂ ਛੋਟੇ ਤੇ ਨਾਮ ਉਹਨਾਂ ਤੋਂ ਵੱਡਾ ਹੈ। ਮੈਂ ਆਪਣੇ ਵਿਚਾਰ ਦੇ ਅਨੁਸਾਰ ਕਵੀ ਜੀ ਲਿਖਦੇ ਨੇ ਕਿ ਬਿਆਨ ਕਰਦਾ ਹਾਂ ਕਿ ਜਿਹੜਾ ਨਾਮ ਹੈ ਉਹ ਰਾਮ ਤੋਂ ਵੀ ਵੱਡਾ ਹੈ।
ਰਾਮ ਭਗਤ ਹਿਤ ਨਰ ਤਨ ਤਾਰੀ ਸਹ ਸੰਕਟ ਕੀ ਸਾਧ ਸੁਖਾਰੀ।
ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਰਾਮ ਨੇ ਆਪਣੇ ਭਗਤਾਂ ਦੇ ਹਿੱਤ ਦੇ ਵਾਸਤੇ ਮਨੁੱਖਾ ਸਰੂਪ ਨੂੰ ਧਾਰਨ ਕੀਤਾ, ਸਰੀਰ ਧਾਰੀ ਬਣ ਕੇ ਆਏ। ਸਹ ਸੰਕਟ ਕੀ ਸਾਧ ਸੁਖਾਰੀ, ਤੇ ਭਗਵਾਨ ਰਾਮ ਨੇ ਆਪਣੇ ਸਰੀਰ ਦੇ ਉੱਤੇ ਹਜ਼ਾਰਾਂ ਲੱਖਾਂ ਸੰਕਟਾਂ ਨੂੰ ਦੁੱਖਾਂ ਨੂੰ ਚੱਲਿਆ ਤੇ ਫਿਰ ਉਹਨਾਂ ਨੇ ਆਪਣੇ ਸਾਧਾਂ ਨੂੰ ਆਪਣੇ ਭਗਤਾਂ ਨੂੰ ਸੌਖਿਆ ਕੀਤਾ, ਉਹਨਾਂ ਨੂੰ ਸੁੱਖ ਪ੍ਰਦਾਨ ਕੀਤੇ। ਨਾਮ ਸਪ੍ਰੇਮ ਜਪਤ ਅਨਿਆਸਾ ਭਗਤ ਹੋਏ ਮੁਦ ਮੰਗਲ ਬਾਸਾ। ਪਰ ਕਵੀ ਜੀ ਲਿਖਦੇ ਨੇ ਕਿ ਇਸ ਤੋਂ ਇਲਾਵਾ ਜਿਹੜੇ ਭਗਤ ਜਨ ਨੇ ਉਹ ਪ੍ਰੇਮ ਦੇ ਨਾਲ ਨਾਮ ਨੂੰ ਜਪਦੇ ਨੇ ਤੇ ਕਵੀ ਜੀ ਲਿਖਦੇ ਨੇ ਕਿ ਫਿਰ ਉਹ ਜਿਹੜੇ ਪ੍ਰੇਮ ਦੇ ਨਾਲ ਭਗਤ ਨਾਮ ਜਪਦੇ ਨੇ ਉਹ ਬਗੈਰ ਕਿਸੇ ਪ੍ਰਯਾਸ ਤੋਂ ਭਾਵ ਕੇ ਬਗੈਰ ਕਿਸੇ ਕਠਿਨਾਈ ਤੋਂ ਸਹਿਜ ਦੇ ਨਾਲ ਹੀ ਜਿਹੜਾ ਖੁਸ਼ੀਆਂ ਰੂਪੀ ਘਰ ਹੈ ਪ੍ਰੇਮ ਦਾ ਉਹਦੇ ਵਿੱਚ ਆਪਣਾ ਵਾਸਾ ਕਰ ਲੈਂਦੇ ਨੇ। ਹੁਣ ਕਵੀ ਜੀ ਇਸ ਗੱਲ ਨੂੰ ਪ੍ਰਗਟ ਕਰ ਰਹੇ ਨੇ ਕਿ ਆਪਣੇ ਭਗਤਾਂ ਨੂੰ ਸੁੱਖ ਦੇਣ ਦੇ ਵਾਸਤੇ ਭਗਵਾਨ ਰਾਮ ਨੇ ਸਰੀਰ ਨੂੰ ਧਾਰਨ ਕੀਤਾ, ਅਨੇਕਾਂ ਦੁੱਖ ਚੱਲੇ ਤੇ ਫਿਰ ਭਗਤਾਂ ਨੂੰ ਸੁੱਖ ਦੀ ਪ੍ਰਾਪਤੀ ਹੋਈ। ਪਰ ਉਸੇ ਹੀ ਭਗਵਾਨ ਦਾ ਨਾਮ ਜਪਣ ਦੇ ਨਾਲ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਭਗਤ ਸੁਖਾਂ ਦੇ ਘਰ ਦੇ ਵਿੱਚ ਵਾਸਾ ਕਰ ਗਏ। ਰਾਮ ਏਕ ਤਾਪਸਤੀ ਤਾਰੀ ਨਾਮ ਕੋਟ ਖਲ ਕੁਮਤ ਸੁਧਾਰੀ। ਗ੍ਰੰਥਾਕਾਰ ਜੀ ਪ੍ਰਮਾਣ ਦੇ ਰਹੇ ਨੇ ਕਿ ਭਗਵਾਨ ਰਾਮ ਨੇ ਤੇ ਇੱਕ ਤਪਸਵੀ ਪਾਵ ਕੇ ਗੌਤਮ ਦੀ ਇਸਤਰੀ ਅਹਲਿਆ ਨੂੰ ਤਾਰਿਆ, ਉਹਦਾ ਪਾਰ ਉਤਾਰਾ ਕੀਤਾ। ਨਾਮ ਕੋਟ ਖਲ ਕੁਮਤ ਸੁਧਾਰੀ, ਪਰ ਨਾਮ ਨੇ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਕਰੋੜਾਂ ਜਿਹੜੇ ਖਲ ਸਨ ਮੂਰਖ ਸਨ ਤੇ ਜਿਹੜੇ ਦੁਸ਼ਟ ਸਨ ਉਹਨਾਂ ਦੀ ਖੋਟੀ ਬੁੱਧੀ ਨੂੰ ਸੁਧਾਰ ਕੇ ਉਹਨਾਂ ਨੂੰ ਸੱਚ ਦੇ ਮਾਰਗ ਦੇ ਉੱਤੇ ਲਾ ਦਿੱਤਾ। ਇਹ ਹੈ ਨਾਮ ਦਾ ਪ੍ਰਭਾਵ। ਰਾਮ ਨਾਮ ਤੋਂ ਬਹੁਤ ਵਡੇਰਾ, ਰਾਮ ਨਾਮ ਬਿਨ ਕਹੋ ਕਿਸ ਕੇਰਾ, ਵਸੇ ਰਾਮ ਹਰ ਹਿਰਦੇ ਮਾਹੀ, ਫਿਰ ਵੀ ਦੀਨ ਦੁਖੀ ਦੁਖ ਪਾਹੀ। ਬਿਨਾ ਨਾਮ ਦੇ ਸਿਮਰਨ ਕਰਕੇ ਜਮ ਜਮ ਮਰਨ ਦੀਨ ਦੁਖ ਭਰ ਕੇ। ਪਾਵ ਕੇ ਦੇਨ ਦੁੱਖ ਭਰ ਭਰ ਕੇ ਬਿਨਾਂ ਨਾਮ ਦੇ ਸਿਮਰਨ ਤੋਂ ਮਰਦੇ ਨੇ, ਜੰਮਦੇ ਨੇ, ਫਿਰ ਮਰਦੇ ਨੇ ਤੇ ਫਿਰ ਜੰਮਦੇ ਨੇ। ਰਾਮ ਇੱਕ ਗੌਤਮ ਦੀ ਨਾਰੀ, ਚਰਨ ਛੋਹ ਦੇ ਨਾਲ ਉਧਾਰੀ, ਨਾਮ ਪ੍ਰਭੂ ਲਖ ਕੋਟ ਉਧਾਰੇ, ਪਸ਼ੂ ਪੰਖੀ ਖਲ ਮੂੜ ਕਰਾਰੇ, ਮੁਗਧ ਮੂੜ ਮੰਦ ਮਤਵਾਰੀ, ਨਾਮ ਕੋਟ ਪਵ ਪਾਰ ਉਤਾਰੀ। ਕਰੋੜਾਂ ਦਾ ਪਾਰ ਉਤਾਰਾ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਨਾਮ ਨੇ ਕਰ ਦਿੱਤਾ। ਰਿਸ਼ ਹਿਤ ਰਾਮ ਸੁਕੇਤ ਸੁਤਾ ਕੀ, ਸਹਿਤ ਸੇਨ ਸੁਤ ਕੀਨ ਬਿਵਾਕੀ। ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਭਗਵਾਨ ਰਾਮ ਚੰਦਰ ਜੀ ਨੇ ਵਿਸ਼ਵਾਮਿੱਤਰ ਦੇ ਹਿੱਤ ਦੇ ਵਾਸਤੇ ਜਿਹੜੀ ਸਕੇਤ ਦੀ ਸੁਤਾ ਸੀ, ਭਾਵ ਕੇ ਜਿਹੜੀ ਤਾੜਕਾ ਸੀ, ਉਸ ਨੂੰ ਮਾਰਿਆ। ਇਸ ਤੋਂ ਇਲਾਵਾ ਸਹਿਤ ਸੇਨ ਸੁਤ ਕੀਨ ਬਿਵਾਕੀ, ਭਾਵ ਕੇ ਸੈਨਾ ਦੇ ਸਮੇਤ ਉਹਦੇ ਪੁੱਤਰ ਸਬਾਹੂ ਨੂੰ ਵੀ ਖਤਮ ਕਰ ਦਿੱਤਾ। ਐਸਾ ਕੀਤਾ ਸੀ ਭਗਵਾਨ ਰਾਮ ਜੀ ਨੇ ਵਿਸ਼ਵਾਮਿੱਤਰ ਦੇ ਹਿੱਤ ਦੇ ਵਾਸਤੇ ਕਿ ਤਾੜਕਾ ਨੂੰ ਮਾਰਿਆ ਸੀ। ਸਹਿਤ ਦੋਸ਼ ਦੁਖ ਦਾਸ ਦੁਰਾਸਾ, ਦਲੈ ਨਾਮ ਜਿਮ ਰਬ ਨਿਸ ਨਾਸਾ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਹੜਾ ਨਾਮ ਹੈ ਉਹ ਆਪਣੇ ਭਗਤਾਂ ਦੇ ਸਾਰਿਆਂ ਦੁੱਖਾਂ ਨੂੰ, ਆਪਣੇ ਭਗਤਾਂ ਦੇ ਸਾਰਿਆਂ ਦੋਸ਼ਾਂ ਨੂੰ, ਇਸ ਤੋਂ ਇਲਾਵਾ ਆਪਣੇ ਭਗਤਾਂ ਦੀਆਂ ਸਾਰੀਆਂ ਜਿਹੜੀਆਂ ਮਾੜੀਆਂ ਭਾਵਨਾਵਾਂ ਨੂੰ, ਇਹ ਮਾੜੀਆਂ ਭਾਵਨਾਵਾਂ ਨੇ ਨਾਮ ਇਸ ਪ੍ਰਕਾਰ ਦੇ ਨਾਲ ਉਹਨਾਂ ਨੂੰ ਮਿਟਾ ਦਿੰਦਾ, ਜਿਸ ਪ੍ਰਕਾਰ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਸੂਰਜ ਹਨੇਰੀ ਰਾਤ ਨੂੰ ਮੁਕਾ ਦਿੰਦਾ। ਪੰਜਿਓਂ ਰਾਮ ਆਪ ਭਵ ਚਾਪੂ, ਭਵ ਪੈ ਪੰਜਨ ਨਾਮ ਪਰ ਤਾਪੂ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਵੈਮ ਰਾਮ ਭਗਵਾਨ ਨੇ ਜਿਹੜੇ ਸ਼ਿਵ ਜੀ ਨੇ ਉਹਨਾਂ ਦੇ ਧਨੁਸ਼ ਨੂੰ ਤੋੜਿਆ ਸੀ। ਪੈ ਪੰਜਨ ਨਾਮ ਪ੍ਰਤਾਪੂ, ਗ੍ਰੰਥਾਕਾਰ ਜੀ ਲਿਖਦੇ ਨੇ, ਪਰ ਨਾਮ ਦਾ ਜਿਹੜਾ ਪ੍ਰਤਾਪ ਹੈ ਉਹ ਸਾਰੇ ਦੇ ਸਾਰੇ ਸੰਸਾਰ ਦੇ ਭੈ ਨੂੰ ਖਤਮ ਕਰ ਦੇਣ ਵਾਲਾ ਹੈ, ਤੋੜ ਦੇਣ ਵਾਲਾ ਹੈ। ਦੰਡਕ ਬਨ ਪ੍ਰਭ ਕੀਨ ਸੁਹਾਵਨ, ਜਨ ਮਨ ਅਮਿਤ ਨਾਮ ਕੀਏ ਪਾਵਨ। ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਭਗਵਾਨ ਰਾਮ ਨੇ ਤੇ ਸਿਰਫ ਦੰਡਕ ਨਾਮ ਦੇ ਬਨ ਨੂੰ, ਜੰਗਲ ਨੂੰ ਪਵਿੱਤਰ ਕੀਤਾ ਆਪਣੇ ਚਰਨਾਂ ਦੀ ਛੋਹ ਦੇ ਨਾਲ, ਪਰ ਦੂਜੀ ਤਰਫ ਜਨ ਮਨ ਅਮਿਤ ਨਾਮ ਕੀਏ ਪਾਵਨ,
ਪਰ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਹੜਾ ਨਾਮ ਹੈ ਜਨ ਮਨ ਅਮਤ ਨਾਮ ਕੀਏ ਪਾਵਣ, ਪਰ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਨਾਮ ਨੇ ਪਤਾ ਨੇ ਕਿੰਨੇ ਕ ਮਨੁੱਖਾਂ ਦੇ ਮਨਾਂ ਨੂੰ ਪਾਵਣ ਕਰ ਦਿੱਤਾ, ਪਵਿੱਤਰ ਕਰ ਦਿੱਤਾ। ਇਸ ਪ੍ਰਕਾਰ ਦਾ ਕਵੀ ਜੀ ਲਿਖਦੇ ਨੇ ਕਿ ਨਾਮ ਦਾ ਪ੍ਰਭਾਵ ਹੈ। ਰਾਮ ਰਿਖੀ ਹਿਤ ਯਕਸ਼ ਸਕੇਤੂ, ਸੁੱਤ ਤਾੜਕਾ ਸੈਣ ਸਹੇਤੂ, ਸੁੱਤ ਸਬਾਹੂ ਸਭੈ ਹੀ ਗਾਲੇ, ਪਰ ਪ੍ਰਭੂ ਨਾਮ ਕੋਟ ਦੁਖ ਜਾਲੇ। ਦਿਨ ਕਰ ਨਾਸ਼ ਕਰੇ ਜਿਉ ਰਜਨੀ, ਨਾ ਬਿਨਾ ਤਮ ਹਿਰਦੈ ਨ ਭਜਨੀ, ਲੈ ਸ਼ਿਵ ਤਨਖ ਰਾਮ ਕੜਕਾਏ, ਰਾਮ ਨਾਮ ਲਖ ਪਾਪ ਨ ਠਾਏ, ਦੰਡਕ ਬਣ ਵਿਚ ਰਾਮ ਸੁਹਾਏ। ਭਾਵ ਕੇ ਭਗਵਾਨ ਨੇ ਤੇ ਸਿਰਫ ਦੰਡਕ ਬਣ ਨੂੰ ਪਵਿੱਤਰ ਕੀਤਾ, ਪਰ ਨਾਮ ਨੇ ਪਤਾ ਨੀ ਕਿੰਨੇ ਕ ਮਨੁੱਖਾਂ ਦੇ ਮਨਾਂ ਨੂੰ ਪਵਿੱਤਰ ਕਰ ਦਿੱਤਾ, ਉਹਨਾਂ ਨੂੰ ਮੈਲ ਤੋਂ ਰਹਿਤ ਕਰ ਦਿੱਤਾ। ਨਿਸ਼ਚਰ ਨਿਕਰ ਦਲੇ ਰਘੁਨੰਦਨ, ਨਾਮ ਸਕਲ ਕਲ ਕਲਖ ਨਿਕੰਦਨ। ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ, ਇਸ ਤੋਂ ਇਲਾਵਾ ਜਿਹੜੇ ਭਗਵਾਨ ਰਾਮ ਸਨ ਉਹਨਾਂ ਨੇ ਰਾਕਸ਼ਾਂ ਦੇ ਸਮੂਹਾਂ ਦੇ ਸਮੂਹਾਂ ਨੂੰ ਖਤਮ ਕਰ ਦਿੱਤਾ, ਭਾਵ ਕੇ ਬਹੁਤ ਸਾਰੇ ਦੈਂਤਾਂ ਨੂੰ ਉਹਨਾਂ ਨੇ ਮਾਰ ਦਿੱਤਾ। ਨਾਮ ਸਕਲ ਕਲ ਕਲਖ ਨਿਕੰਦਨ। ਦੂਜੀ ਤਰਫ ਕਵੀ ਜੀ ਲਿਖਦੇ ਨੇ ਕਿ ਨਾਮ ਨੇ ਸਾਰੇ ਦੇ ਸਾਰੇ ਜਿਹੜੇ ਕਲਯੁਗ ਸਨ, ਇਸ ਤੋਂ ਇਲਾਵਾ ਨਾਮ ਨੇ ਕਲਯੁਗ ਦੇ ਸਾਰਿਆਂ ਪਾਪਾਂ ਨੂੰ, ਗ੍ਰੰਥਾਕਾਰ ਜੀ ਲਿਖਦੇ ਨੇ, ਉਸੇ ਤਰ੍ਹਾਂ ਮਾਰ ਕੇ ਖਪਾ ਦਿੱਤਾ ਜਿਵੇਂ ਕਿ ਦੈਂਤਾਂ ਨੂੰ ਭਗਵਾਨ ਰਾਮ ਨੇ ਖਪਾ ਦਿੱਤਾ। ਸ਼ਬਰੀ ਗੀਤ ਸੁਸੇਵਕਨ ਸੁਗਤ, ਦੀਨ ਹੈ ਰਘੂਨਾਥ, ਨਾਮ ਉਧਾਰੇ ਅਮਤ ਖਲ, ਬੇਦ ਬਿਦਤ ਗੁਣ ਗਾਦ। ਗ੍ਰੰਥਾਕਾਰ ਤੁਲਸੀ ਦਾਸ ਜੀ ਲਿਖਦੇ ਨੇ ਕਿ ਰਘੂਨਾਥ ਨੇ, ਭਾਵ ਕੇ ਭਗਵਾਨ ਰਾਮ ਨੇ ਆਪਣੀ ਦਾਸੀ ਸ਼ਬਰੀ ਨੂੰ ਭਾਵ ਕੇ ਭੇਲਣੀ ਨੂੰ ਉਤਾਰਿਆ, ਜਾਂ ਫਿਰ ਉਹਨਾਂ ਨੇ ਜਟਾਯੂ ਨੂੰ ਉਤਾਰਿਆ, ਭਾਵ ਕੇ ਜਿਹੜੇ ਉੱਤਮ ਸੇਵਕ ਸਨ ਉਹਨਾਂ ਨੂੰ ਭਗਵਾਨ ਨੇ ਮੁਕਤੀ ਦੀ ਪ੍ਰਾਪਤੀ ਕਰਵਾਈ। ਨਾਮ ਉਦਾਰੇ ਅਮਤ ਖਲ, ਬੇਦ ਬਿਦਤ ਗੁਣ ਗਾਦ। ਪਰ ਦੂਜੀ ਤਰਫ ਕਵੀ ਜੀ ਲਿਖਦੇ ਨੇ ਕਿ ਨਾਮ ਨੇ ਅਨੇਕਾਂ ਨੂੰ ਉਧਾਰ ਦਿੱਤਾ ਜਿਹੜੇ ਮੂਰਖ ਸਨ ਤੇ ਜਿਹੜੇ ਬਹੁਤ ਵੱਡੇ ਦੁਸ਼ਟ ਸਨ। ਕਵੀ ਜੀ ਲਿਖਦੇ ਨੇ ਉਹਨਾਂ ਦਾ ਵੀ ਪਾਰ ਉਤਾਰਾ ਕਰ ਦਿੱਤਾ, ਜਿਨ੍ਹਾਂ ਦਾ ਪਾਰ ਉਤਾਰਾ ਨਾਮ ਨੇ ਕੀਤਾ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਕਵੀ ਜੀ ਲਿਖਦੇ ਨੇ ਬੇਦ ਬੇਦਤ ਗੁਣ ਗਾਦ। ਇਸ ਤੋਂ ਇਲਾਵਾ ਨਾਮ ਦੇ ਜਿਹੜੇ ਗੁਣ ਨੇ ਉਹਨਾਂ ਨੂੰ ਕਵੀ ਜੀ ਲਿਖਦੇ ਨੇ ਕਿ ਜਿਹੜੇ ਵੇਦ ਸ਼ਾਸਤਰ ਨੇ ਉਹ ਵੀ ਪ੍ਰਗਟ ਕਰਦੇ ਨੇ। ਰਾਮ ਸੁਕੰਠ ਬਭੀਸ਼ਣ ਦੋ, ਰਾਖੇ ਸਰਨ ਜਾਣ ਸਭ ਕੋ। ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਸਾਰੀ ਦੁਨੀਆ ਇਸ ਗੱਲ ਨੂੰ ਜਾਣਦੀ ਹੈ ਕਿ ਭਗਵਾਨ ਰਾਮ ਜੀ ਨੇ ਆਪਣੇ ਕੰਠ ਦੇ ਨਾਲ, ਆਪਣੇ ਗਲੇ ਦੇ ਨਾਲ ਲਾ ਕੇ ਰੱਖਿਆ ਨਾਲੇ ਸੁਗਰੀਵ ਨੂੰ ਤੇ ਨਾਲੇ ਦੂਜੇ ਪਾਸੇ ਵਿਭੀਸ਼ਣ ਨੂੰ, ਰਾਵਣ ਦੇ ਭਰਾ ਨੂੰ। ਰਾਮ ਗਰੀਬ ਨਾਮ ਗਰੀਬ, ਅਨੇਕ ਨਿਵਾਜੇ, ਲੋਕ ਬੇਦ ਬਰ ਬਿਰਦ ਬਿਰਾਜੇ। ਹੁਣ ਗ੍ਰੰਥਾਕਾਰ ਜੀ ਇਸ ਗੱਲ ਨੂੰ ਸਿੱਧ ਕਰ ਰਹੇ ਨੇ ਕਿ ਉਹਨਾਂ ਦੀ ਗਿਣਤੀ ਹੋ ਸਕਦੀ ਹੈ ਜਿਨ੍ਹਾਂ ਦਾ ਪਾਰ ਉਤਾਰਾ ਭਗਵਾਨ ਰਾਮ ਨੇ ਕੀਤਾ, ਪਰ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਜਿਨ੍ਹਾਂ ਦਾ ਪਾਰ ਉਤਾਰਾ ਕੀਤਾ ਉਹਨਾਂ ਦੇ ਨਾਮ ਨੇ। ਕਵੀ ਜੀ ਲਿਖਦੇ ਨੇ ਕਿ ਨਾਮ ਗਰੀਬ ਅਨੇਕ ਨਿਵਾਜੇ, ਪਰ ਨਾਮ ਨੇ ਤੇ ਅਨੇਕਾਂ ਗਰੀਬਾਂ ਨੂੰ ਨਿਵਾਜਿਆ। ਲੋਕ ਬੇਦ ਬਰ ਬਿਰਦ ਬਿਰਾਜੇ, ਭਾਵ ਕੇ ਜਿਹੜੇ ਲੋਕ ਨੇ ਉਹ ਵੀ ਐਸਾ ਬਿਆਨ ਕਰਦੇ ਨੇ। ਇਸ ਤੋਂ ਇਲਾਵਾ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਹੜੇ ਵੇਦ ਸ਼ਾਸਤਰ ਨੇ ਉਹ ਵੀ ਇਸੇ ਗੱਲ ਦਾ ਬਿਆਨ ਕਰਦੇ ਨੇ, ਭਾਵ ਕੇ ਜਿਹੜੇ ਚਾਰ ਵੇਦ ਨੇ ਉਹ ਵੀ ਇਸੇ ਗੱਲ ਦਾ ਬਿਆਨ ਕਰਦੇ ਨੇ ਕਿ ਨਾਮ ਨਾਮੀ ਤੋਂ ਵੱਡਾ ਹੈ ਜਿਹੜਾ ਅਨੇਕਾਂ ਨੂੰ ਨਿਵਾਜਦਾ ਹੈ। ਸ਼ਬਰੀ ਗੀਤ ਰਾਜ ਉਨ ਤਾਰੇ, ਲਖ ਕੁਸ਼ਟੀ ਖਿਨ ਨਾਮ ਉਧਾਰੇ, ਕੰਠ ਭਭੀਖਣ ਜੁਗਤ ਪਿਆਰੇ, ਨਿਕਟ ਰਖੇ ਨਿਜ ਚਰਨ ਮਜਾਰੇ, ਅਨਕ ਗਰੀਬ ਨਾਮ ਨਿਸਤਾਰੇ, ਬੇਦ ਬਿਰੰਚ ਨਾ ਪਾਵਣ ਪਾਰੇ। ਜਿਹੜੇ ਵੇਦ ਸ਼ਾਸਤਰ ਨੇ ਉਹ ਵੀ ਪਾਰਾਵਾਰ ਨਹੀਂ ਪਾ ਸਕਦੇ, ਅਨੇਕਾਂ ਗਰੀਬਾਂ ਨੂੰ ਨਾਮ ਨੇ ਉਧਾਰ ਦਿੱਤਾ, ਨਾਮ ਨੇ ਉਹਨਾਂ ਦਾ ਨਿਸਤਾਰਾ ਕਰ ਦਿੱਤਾ।
राम पाल कप कटक बटोरा सेत हेत श्रम कीन ना थोरा। ग्रंथाकार तुलसीदास जी बयान करदे ने के भगवान राम जी ने रिछा दी और इस तो इलावा जेडे बांदर सन उन्हां दी सेना नूं एकत्र कीता ते फिर सेत हेत श्रम की ना थोड़ा उन्हां ने समुद्र दे उते पुल बनन दे वास्ते कवि जी लिखदे ने के वड्डा श्रम कीता बड़ी मेहनत कीती। ग्रंथाकार जी लिखदे ने ते फिर समुद्र दे उते पुल नूं बन्निया। नाम लेत पाव सिंध सुखाही करो विचार सज्जन मन माही। ग्रंथाकार जी लिखदे ने के बड़े जतन दे नाल भगवान ने ते समुद्र दे उत्ते पुल बन्निया पर दूजे पासे कवि जी लिखदे ने के नाम दा जाप जपन दे नाल नाम दा नां लैण दे नाल समुद्र दे उत्ते पुल बनन दी कोई लोड़ नहीं पैंदी। कवि जी लिखदे ने के नाम जपन दे नाल समुद्र पूरे दा पूरा सुक जांदा है। करो विचार सज्जन जन माही। हुण ग्रंथाकार जी लिखदे ने कि सज्जन पुरश अपने मन दे विच ऐसी विचार कर सकदे ने कि दोहां दे विचों कौन वड्डा है, नाम वड्डा है जां कि नामी वड्डा है। बंदर भालू सैन बनाई सीता दे लई फौज चढ़ाई पुल बन सागर तो पार राम नाम दी जय जयकार भव सागर तो हुंदा पारे नाम जपे जो निश्चा तारे। ओ संसार सागर तो पार हो जांदा है जेड़ा के निश्चे नूं तारण करके नाम जपदा है। राम सकल रण रावण मारा सिया सहत निज पुर पग तारा। इस तो बाद ग्रंथाकार तुलसीदास जी बयान करदे ने कि फिर भगवान रामचंद्र जी ने रणभूमि दे विच मैदाने जंग दे विच रावण नूं समेत उहदे परिवार दे मार दिता। इस तो बाद सीता दी प्राप्ति कीती ते फिर भगवान राम जी सीता नूं लैके अपनी पुरी दे विच पहुंचे पाव के अयोध्या नगरी आए। राजा राम अवध राजतानी गावत गुण सुर मुन बर बानी। इस तो बाद राम चंद्र जी राजा बने ते अवध नूं उन्हां ने अपने राजधानी बनाया। फिर देवतिया ने मुनिया ने अनेकां प्रकार दे भगवान दे गुणा दा गान कीता। सेवक सुमरत नाम सप्रीति बिन श्रम पवर प्रबल मोह दल जीती। पर ग्रंथाकार जी लिखदे ने इस तो इलावा जेड़े भगवान दे सेवक सन उन्हां ने समेत प्रेम दे नाम दा जाप कीता ते बिन श्रम प्रबल मोह दल जीती ते बगैर किसी मेहनत तो ग्रंथाकार जी लिखदे ने उन्हां ने प्रबल जेड़ी तकड़ी मोह दी सेना सी उहदे उत्ते जित दी प्राप्ति कर ली। कहण दा भाव है कि राम जी ने ते किन्ना यतन कीता रिछां दी ते बांदरां दी सेना एकत्र कीती फिर समुंदर दे उत्ते पुल बन्निया ते फिर पार लंघ के रावण दे नाल वड्डी फौज दे नाल जंग कीता रावण नूं मारिया ते फिर उह सीता जी नूं लै के अयोध्या आए ते फिर उह राजे बने ते जिन्हां दे गुणां दा लोकां ने गान कीता। पर इस तों इलावा कवि जी लिखदे ने कि जिन्हां ने प्रेम दे सहत नाम दा जाप कीता उह किन्ने प्रबल ने उह किन्ने उच्चे ने कि जिन्हां ने मोह दी सेना नूं इस प्रकार दे नाल जित लिया ते मोह दी सेना नूं जितना दुनियावी सेना तों किते वधेरे उच्ची ते चंगी गल। इस प्रकार दे नाल ग्रंथाकार जी ने बयान कीता। मारियो रावण रण विच राम सीता आंदी पुन निज धाम राम राज करे राजतानी गुण गावन रिख मुन शुभ बाणी सेवक नाम सिमर सुख पावन प्रबल मोह दल मल दिखलावन। पर दूजे पासे जेड़े सेवक नाम जपदे ने कवि जी लिखदे ने के तकड़ी जेड़ी मोह दी सेना है ओनू दल मल के ते फिर आनंद सहत हो जांदे ने। फिर तसने मगन सुख अपने नाम प्रसाद सोच नहीं सपने। फिर ग्रंथाकार जी लिखदे ने ਕਿ ਆਪਣੇ ਸੁਖ ਦੇ ਵਿੱਚ ਹੀ ਉਹ ਮਗਨ ਹੋ ਕੇ ਜਿਹੜੇ ਸੇਵਕ ਨੇ ਉਹ ਵਿਚਰਦੇ ਨੇ। ਨਾਮ ਪ੍ਰਸਾਦ ਸੋਚ ਨਹੀਂ ਸਪਨੇ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਨਾਮ ਦੀ ਫਿਰ ਐਸੀ ਮਿਹਰ ਹੁੰਦੀ ਹੈ, ਨਾਮ ਦੀ ਐਸੀ ਉਹਨਾਂ ਦੇ ਉੱਤੇ ਕਿਰਪਾ ਹੋ ਜਾਂਦੀ ਹੈ ਕਿ ਕਦੇ ਸੁਪਨੇ ਦੇ ਵਿੱਚ ਉਹਨਾਂ ਨੂੰ ਕੋਈ ਚਿੰਤਾ ਨਹੀਂ ਸਤਾਉਂਦੀ। ਬ੍ਰਹਮ ਰਾਮ ਤੇ ਨਾਮ ਬੜ ਬਰਦਾਇਕ ਬਰਦਾਨ, ਰਾਮ ਚਰਿਤ ਸਤ ਕੋਟ ਮਾ ਲਿਆ ਮਹੇਸ਼ ਜੀਏ ਜਾਨ। ਇਸ ਕਰਕੇ ਗ੍ਰੰਥਾਕਾਰ ਤੁਲਸੀ ਦਾਸ ਜੀ ਕਹਿੰਦੇ ਨੇ ਕਿ ਨਿਰਗੁਣ ਸਰੂਪ ਤੋਂ ਵੀ ਤੇ ਸਰਗੁਣ ਸਰੂਪ ਰਾਮ ਤੋਂ ਵੀ ਜਿਹੜਾ ਨਾਮ ਹੈ ਉਹ ਵੱਡਾ ਹੈ। ਬਰਦਾਇਕ ਬਰਦਾਨ ਕਹਿਣ ਦਾ ਭਾਵ ਹੈ ਇਹ ਵਰਦਾਨ ਦੇਣ ਵਾਲਿਆਂ ਨੂੰ ਵੀ ਵਰਦਾਨ ਦੇਣ ਵਾਲਾ ਹੈ। ਕਵੀ ਜੀ ਲਿਖਦੇ ਨੇ ਰਾਮ ਚਰਿਤ ਸਤ ਕੋਟ ਮੈਂ ਲੀਏ ਮਹੇਸ਼ ਜੀਏ ਜਾਣ। ਇਸੇ ਹੀ ਕਰਕੇ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸ਼ਿਵ ਜੀ ਨੇ 100 ਕਰੋੜ ਰਾਮ ਚਰਿਤਰਾਂ ਦੇ ਵਿੱਚੋਂ ਸਿਰਫ ਰਾਮ ਨਾਮ ਨੂੰ ਹੀ ਗ੍ਰਹਿਣ ਕੀਤਾ, ਹੋਰ ਨੂੰ ਉਹਨਾਂ ਨੇ ਗ੍ਰਹਿਣ ਨਹੀਂ ਕੀਤਾ। ਇਸ ਕਰਕੇ ਜਿਹੜਾ ਨਾਮ ਹੈ ਉਹ ਨਿਰਗੁਣ ਸਰੂਪ ਤੋਂ ਉਹ ਨਿਰਗੁਣ ਤੋਂ ਵੀ ਵੱਡਾ ਹੈ ਤੇ ਉਹ ਸਰਗੁਣ ਸਰੂਪ ਤੋਂ ਵੀ ਵੱਡਾ। ਬ੍ਰਹਮ ਰਾਮ ਤੋਂ ਨਾਮ ਵੱਡ ਨਾਮ ਪ੍ਰਤਾਪ ਮਹਾਨ, ਰਾਮ ਚਰਿਤ 100 ਕੋਟ ਚੋਂ ਲਿਆ ਮਹੇਸ਼ ਸੁਜਾਨ। ਇਸੇ ਕਰਕੇ ਮਹੇਸ਼ ਨੇ ਸ਼ਿਵ ਜੀ ਨੇ ਸਿਰਫ ਰਾਮ ਨਾਮ ਨੂੰ ਹੀ ਗ੍ਰਹਿਣ ਕੀਤਾ। ਨਾਮ ਪ੍ਰਸਾਦ ਸ਼ੰਭੂ ਅਬਿਨਾਸੀ ਸਾਜ ਅਮੰਗਲ ਮੰਗਲ ਰਾਸੀ। ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਨਾਮ ਦਾ ਪ੍ਰਸਾਦ ਹੀ ਹੈ, ਭਾਵ ਕਿ ਨਾਮ ਦੀ ਕਿਰਪਾ ਹੀ ਹੈ ਕਿ ਸ਼ੰਭੂ ਜਿਹੜੇ ਨੇ ਭਗਵਾਨ ਸ਼ਿਵ ਜੀ ਉਹਨਾਂ ਨੂੰ ਅਵਿਨਾਸ਼ੀ ਮੰਨਿਆ ਜਾਂਦਾ ਹੈ, ਜਿਨ੍ਹਾਂ ਦਾ ਕਦੇ ਵਿਨਾਸ਼ ਨਹੀਂ ਹੁੰਦਾ। ਸਾਜ ਅਮੰਗਲ ਮੰਗਲ ਰਾਸੀ, ਭਾਵ ਕਿ ਉਹਨਾਂ ਦਾ ਜਿਹੜਾ ਭੇਸ ਹੈ ਉਹ ਤੇ ਸਾਰੇ ਦਾ ਸਾਰਾ ਅਮੰਗਲ ਹੈ ਸ਼ਿਵ ਜੀ ਦਾ, ਪਰ ਤਾਂ ਵੀ ਕਵੀ ਜੀ ਲਿਖਦੇ ਨੇ ਉਹਨਾਂ ਨੂੰ ਸਾਰੇ ਮੰਗਲਾਂ ਦੀ ਖੁਸ਼ੀਆਂ ਦੀ ਰਾਸ ਮੰਨਿਆ ਜਾਂਦਾ। ਸੁਖ ਸਨ ਕਾਦ ਸਿੱਧ ਮੁਣ ਜੋਗੀ, ਨਾਮ ਪ੍ਰਸਾਦ ਬ੍ਰਹਮ ਸੁਖ ਭੋਗੀ। ਇਸ ਤੋਂ ਇਲਾਵਾ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸੁਖਦੇਵ ਸਨਕਾਦਕ ਜਿੰਨੇ ਵੀ ਸਿੱਧ ਨੇ, ਜਿੰਨੇ ਵੀ ਮੁਨੀ ਨੇ, ਜਿੰਨੇ ਵੀ ਜੋਗੀ ਨੇ, ਇਹ ਨਾਮ ਦੀ ਕਿਰਪਾ ਦੇ ਨਾਲ ਹੀ ਬ੍ਰਹਮ ਦੇ ਸੁਖ ਨੂੰ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਆਨੰਦ ਪਾ ਕੇ ਭੋਗ ਰਹੇ ਨੇ। ਨਾਮ ਪ੍ਰਤਾਪ ਸ਼ੰਭੂ ਸ਼ਿਵ ਭੋਲੇ, ਉੱਚ ਪਦਵੀ ਹੈ ਪਾਈ, ਸਨਕ ਸਨੰਦਨ ਸਨਾਤਰ ਸਿੱਧ ਮੁਣ ਜੋਗ ਜੁਗਤ ਦਰਸਾਈ। ਇਸ ਪ੍ਰਕਾਰ ਦੇ ਨਾਲ ਬਿਆਨ ਕੀਤਾ ਗਿਆ। ਨਾਰਦ ਜਾਣਿਓ ਨਾਮ ਪ੍ਰਤਾਪੂ, ਜਗ ਪ੍ਰਿਆ ਹਰ 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 ਪ੍ਰਿਆ ਆਪੂ। ਇਸ ਤੋਂ ਇਲਾਵਾ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਨਾਮ ਦੇ ਪ੍ਰਤਾਪ ਨੂੰ ਜਿਹੜੇ ਨਾਰਦ ਮੁਨੀ ਜੀ ਨੇ ਉਹ ਜਾਣਦੇ ਨੇ। ਜਗ ਪ੍ਰਿਆ ਹਰ 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 ਪ੍ਰਿਆ ਆਪੂ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਹਰੀ ਜਿਹੜੇ ਹਰੀ ਨੇ ਉਹ ਸੰਸਾਰ ਨੂੰ ਪਿਆਰੇ ਨੇ ਤੇ ਹਰੀ ਨੂੰ ਹਰ ਪਿਆਰੇ ਨੇ, ਅਤੇ ਇਹਨਾਂ ਦੋਹਾਂ ਨੂੰ ਨਾਰਦ ਆਪ ਬਹੁਤ ਪਿਆਰੇ ਨੇ। ਨਾਮ ਜਪਤ ਪ੍ਰਭ ਕੀਨ ਪਰ ਸਾਧੂ, ਭਗਤ ਸਿਰੋਮਣ ਪੇ ਪ੍ਰਹਲਾਦੂ। ਇਸ ਤੋਂ ਇਲਾਵਾ ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਨਾਮ ਦਾ ਜਾਪ ਜਪਣ ਦੇ ਨਾਲ ਪ੍ਰਭੂ ਨੇ ਐਸਾ ਪ੍ਰਸਾਦ ਕੀਤਾ, ਐਸੀ ਕਿਰਪਾ ਕੀਤੀ ਕਿ ਨਾਮ ਜਪਣ ਦੇ ਨਾਲ ਜਿਹੜੇ ਭਗਤ ਪ੍ਰਹਿਲਾਦ ਨੇ ਉਹ ਸ਼੍ਰੋਮਣੀ ਭਗਤਾਂ ਦੇ ਵਿੱਚ ਗਿਣੇ ਗਏ। ਧਰੁਵ ਸਗਲਾਨ ਜਪਿਓ ਹਰ ਨਾਊ, ਪਾਇਓ ਅਚਲ ਅਨੂਪਮ ਠਾਊ। ਇਸ ਤੋਂ ਇਲਾਵਾ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਧਰੁਵ ਨੇ ਆਪਣੀ ਮਤਰੇਈ ਮਾਂ ਦੇ ਬਚਨ ਕਠੋਰ ਕਹਿਣ ਦੇ ਕਰਕੇ ਦੁਖੀ ਹੋ ਕੇ ਭਗਵਾਨ ਦੇ ਨਾਮ ਦਾ ਜਾਪ ਕੀਤਾ, ਪਾਇਓ ਅਚਲ ਅਨੂਪਮ ਠਾਉ। ਤੇ ਫਿਰ ਕਵੀ ਜੀ ਲਿਖਦੇ ਨੇ ਕਿ ਧਰੁਵ ਨੇ ਅਚਲ ਪਦਵੀ ਦੀ ਪ੍ਰਾਪਤੀ ਕੀਤੀ, ਉਹ ਅਸਥਿਰ ਹੋ ਗਿਆ, ਭਾਵ ਕਿ ਜਿਹੜਾ ਭਗਤ ਧਰੁਵ ਹੈ ਉਹ ਤਾਰਾ ਮੰਨਿਆ ਜਾਂਦਾ ਹੈ, ਜਿਹਨੂੰ ਆਪਾਂ ਧਰੁਵ ਤਾਰਾ ਕਹਿ ਦਿੰਦੇ ਹਾਂ। ਵਿਦਵਾਨ ਕਹਿੰਦੇ ਨੇ ਕਿ ਉਹਨੇ ਅਚਲ ਪਦਵੀ ਨੂੰ ਪ੍ਰਾਪਤ ਕੀਤਾ ਜਿਹੜੀ ਕਦੇ ਵੀ ਚਲਾਏਮਾਨ ਨਹੀਂ ਹੁੰਦੀ। ਇਸ ਤੋਂ ਇਲਾਵਾ ਜੇਕਰ ਸਾਇੰਸਦਾਨਾਂ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਉਹ ਵੀ ਧਰੁਵ ਤਾਰੇ ਨੂੰ ਅਸਥਿਰ ਮੰਨਦੇ ਨੇ। ਉਹ ਕਹਿੰਦੇ ਨੇ ਕਿ ਪੂਰੀ ਦੁਨੀਆ ਦੇ ਤਾਰੇ ਜਿੰਨੇ ਆਕਾਸ਼ ਦੇ ਨੇ ਉਹ ਭਾਵੇਂ ਸਮੇਂ ਸਮੇਂ ਦੇ ਉੱਤੇ ਹਿੱਲ ਜਾਂਦੇ ਨੇ, ਪਰ ਇੱਕ ਧਰੁਵ ਤਾਰਾ ਹੀ ਐਸਾ ਹੈ ਜਿਹੜਾ ਕਿ ਕਦੇ ਇੱਕ ਜਗ੍ਹਾ ਤੇ ਉੱਤੋਂ ਹਿੱਲਦਾ ਨਹੀਂ। ਐਸੀ ਸਥਿਰ ਪਦਵੀ ਦੀ ਪ੍ਰਾਪਤੀ ਹੋਈ ਹੈ ਧਰੁਵ ਨੂੰ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਗ੍ਰੰਥਾਕਾਰ ਜੀ ਐਸਾ ਬਿਆਨ ਕਰ ਰਹੇ ਨੇ ਕਿ ਧਰੁਵ ਨੂੰ ਇਸ ਪ੍ਰਕਾਰ ਦੇ ਨਾਲ ਅਚਲ ਪਦਵੀ ਦੀ ਪ੍ਰਾਪਤੀ ਹੋਈ ਕਿਉਂਕਿ ਮਤਰੇਈ ਮਾਂ ਦੇ ਕੌੜੇ ਬਚਨਾਂ ਦਾ ਉਹਦੇ ਮਨ ਦੇ ਉੱਤੇ ਐਸਾ ਅਸਰ ਹੋਇਆ ਕਿ ਫਿਰ ਉਹ ਨਾਮ ਦੇ ਨਾਲ ਜੁੜ ਗਿਆ। ਕਿਸ ਪ੍ਰਕਾਰ ਦੇ ਨਾਲ ਜੁੜਿਆ, ਇਸ ਨੂੰ ਭਾਈ ਗੁਰਦਾਸ ਜੀ ਨੇ ਆਪਣੀ 10ਵੀਂ ਵਾਰ ਦੇ ਵਿੱਚ ਬਿਆਨ ਕੀਤਾ ਹੈ। ਤੇ ਭਾਈ ਗੁਰਦਾਸ ਜੀ ਇੰਨੇ ਮਹਾਨ ਨੇ ਕਿ ਉਹ ਉਹਨਾਂ ਨੇ ਥੋੜੀਆਂ ਸਤਰਾਂ ਦੇ ਵਿੱਚ ਹੀ ਧਰੁਵ ਭਗਤ ਦੀ ਸਾਰੀ ਸਾਖੀ ਨੂੰ ਬਿਆਨ ਕਰ ਦਿੱਤਾ ਹੈ। ਆਮ ਤੌਰ ਦੇ ਉੱਤੇ ਆਪਾਂ ਕਹਿ ਦਿੰਦੇ ਹਾਂ ਕਿ ਕਿਸੇ ਨੇ ਕੁੱਜੇ ਦੇ ਵਿੱਚ ਸਮੁੰਦਰ ਬੰਦ ਕਰ ਦਿੱਤਾ, ਭਾਵ ਕਿ ਜਿਸ ਤਰ੍ਹਾਂ ਕੁੱਜੇ ਦੇ ਵਿੱਚ ਸਮੁੰਦਰ ਬੰਦ ਕਰ ਲਈਦਾ, ਇਸ ਤਰ੍ਹਾਂ ਦੀ ਸਮਰੱਥਾ ਹੈ ਭਾਈ ਗੁਰਦਾਸ ਦੀ ਬਾਣੀ ਦੇ ਵਿੱਚ। ਕਿਉਂਕਿ ਜਦੋਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਦਿ ਬਾਣੀ ਦੀ ਬੀੜ ਨੂੰ ਲਿਖਵਾ ਰਹੇ ਸਨ ਤੇ ਉਹਨਾਂ ਨੇ ਫਿਰ ਭਾਈ ਗੁਰਦਾਸ ਨੂੰ ਚੁਣਿਆ। ਭਾਈ ਗੁਰਦਾਸ ਨੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਨਾਲ ਬਾਣੀ ਨੂੰ ਲਿਖਿਆ ਤੇ ਜਦੋਂ ਸਾਰਿਆਂ ਭਗਤਾਂ ਦੀ ਬਾਣੀ ਵੀ ਸਤਿਗੁਰਾਂ ਨੇ ਚੜਾ ਦਿੱਤੀ ਆਦਿ ਬਾਣੀ ਦੀ ਬੀੜ ਦੇ ਵਿੱਚ, ਤੇ ਫਿਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ, ਭਾਈ ਗੁਰਦਾਸ ਤੂੰ ਵੀ ਆਪਣੀ ਬਾਣੀ ਇੱਥੇ ਲਿਖ ਦੇ, ਤੇਰੀ ਵੀ ਬਾਣੀ ਭਗਤਾਂ ਦੀ ਬਾਣੀ ਦੇ ਨਾਲ ਆਦਿ ਬੀੜ ਦੇ ਵਿੱਚ ਹੋਣੀ ਚਾਹੀਦੀ ਹੈ। ਉਸ ਵੇਲੇ ਭਾਈ ਗੁਰਦਾਸ ਨੇ ਹੱਥ ਜੋੜੇ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਸੱਚੇ ਪਾਤਸ਼ਾਹ ਕਿੱਥੇ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ। ਸੱਚੇ ਪਾਤਸ਼ਾਹ ਜੀ, ਗੁਰੂ ਸਾਹਿਬਾਨ ਦੀ ਬਾਣੀ ਤੇ ਰਾਜੇ ਭੋਜ ਵਰਗੀ ਹੈ, ਮੈਂ ਗੰਗੂ ਤੇਲੀ ਵਰਗਾ ਹੈ। ਸੱਚੇ ਪਾਤਸ਼ਾਹ ਜੀ, ਮੈਂ ਤੁਹਾਡੀ ਗੁਰਬਾਣੀ ਦੀ ਬਰਾਬਰੀ ਕਦੇ ਵੀ ਨਹੀਂ ਕਰ ਸਕਦਾ। ਇਹ ਕਦੇ ਨਹੀਂ ਹੋ ਸਕਦਾ ਕਿ ਜਿੱਥੇ ਤੁਹਾਡੀ ਬਾਣੀ ਲਿਖੀ ਜਾਵੇ ਉੱਥੇ ਮੇਰੀ ਬਾਣੀ ਲਿਖੀ ਜਾਵੇ, ਇਹ ਐਸਾ ਨਹੀਂ ਹੋ ਸਕਦਾ। ਇਨਕਾਰ ਕਰ ਦਿੱਤਾ ਭਾਈ ਗੁਰਦਾਸ ਨੇ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਫਿਰ ਭਾਈ ਗੁਰਦਾਸ ਦੇ ਉੱਤੇ ਅਤਿਅੰਤ ਪ੍ਰਸੰਨ ਹੋਏ, ਬੜੇ ਖੁਸ਼ ਹੋ ਗਏ ਭਾਈ ਗੁਰਦਾਸ ਦੇ ਉੱਤੇ, ਤੇ ਫਿਰ ਇੱਕ ਬਹੁਤ ਵੱਡਾ ਵਰਦਾਨ ਭਾਈ ਗੁਰਦਾਸ ਨੂੰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਠੀਕ ਹੈ ਭਾਈ ਗੁਰਦਾਸ, ਤੇਰੀ ਜਿਹੜੀ ਬਾਣੀ ਹੈ, ਤੇਰੀ ਜਿਹੜੀ ਲਿਖਤ ਹੈ, ਉਹ ਇੱਕ ਕੁੰਜੀ ਦੇ ਵਰਗੀ ਹੋਵੇਗੀ ਜਿਹੜੀ ਕਿ ਗੁਰਬਾਣੀ ਰੂਪੀ ਬਾਣੀ ਦੇ ਜਿੰਦਰੇ ਨੂੰ ਖੋਲ ਸਕੇਗੀ। ਕਹਿਣ ਦਾ ਭਾਵ ਹੈ ਕਿ ਜਿਹੜੀ ਆਦਿ ਬਾਣੀ ਹੈ, ਜੇਕਰ ਮੰਨ ਲਿਆ ਜਾਵੇ ਕਿ ਉਹ ਬੰਦ ਜਿੰਦਰੇ ਦੇ ਵਰਗੀ ਹੈ, ਤੇ ਜੇਕਰ ਉਸ ਬੰਦ ਜਿੰਦਰੇ ਨੂੰ ਖੋਲਣਾ ਹੋਵੇ ਤੇ ਫਿਰ ਭਾਈ ਗੁਰਦਾਸ ਦੀ ਬਾਣੀ ਰੂਪੀ ਜਿਹੜੀ ਕੁੰਜੀ ਹੈ, ਜਿਹੜੀ ਚਾਬੀ ਹੈ, ਉਹਦੀ ਵਰਤੋਂ ਕਰਨੀ ਪਵੇਗੀ। ਐਸਾ ਵਰਦਾਨ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਨੂੰ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਭਾਈ ਗੁਰਦਾਸ ਦੀ ਬਾਣੀ ਇਸ ਪ੍ਰਕਾਰ ਦੇ ਨਾਲ ਹੈ, 10ਵੀਂ ਵਾਰ ਦੇ ਵਿੱਚ ਭਾਈ ਗੁਰਦਾਸ ਨੇ ਇਸ ਵਿਥਿਆ ਨੂੰ ਬਿਆਨ ਕੀਤਾ। ਭਾਈ ਗੁਰਦਾਸ ਜੀ ਲਿਖਦੇ ਨੇ, ਧਰੁਵ ਹੱਸਦਾ ਘਰ ਆਇਆ। ਇੱਕ ਦਿਨ ਬਾਹਰੋਂ ਖੇਡ ਕੇ ਹੱਸਦਾ ਹੱਸਦਾ ਧਰੁਵ ਜਦੋਂ ਬਚਪਨ ਦੀ ਉਮਰ ਦੇ ਵਿੱਚ ਸੀ ਤੇ ਫਿਰ ਖੇਡਦਾ ਹੋਇਆ ਘਰ ਦੇ ਵਿੱਚ ਆਇਆ। ਧਰੁਵ ਹੱਸਦਾ ਘਰ ਆਇਆ, ਘਰ ਪਿਆਰ ਪਿਓ ਕੁੱਛੜ ਲੀਤਾ। ਉਸੇ ਵੇਲੇ ਪਿਤਾ ਨੇ, ਰਾਜੇ ਨੇ ਬੜਾ ਪਿਆਰ ਕੀਤਾ ਧਰੁਵ ਨੂੰ ਤੇ ਉਹਨੂੰ ਆਪਣੇ ਕੁੱਛੜ ਚੁੱਕ ਕੇ ਆਪਣੀ ਗੋਦੀ ਦੇ ਵਿੱਚ ਬਿਠਾ ਲਿਆ। ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਇੰਨੇ ਚਿਰ ਨੂੰ ਧਰੁਵ ਦੀ ਜਿਹੜੀ ਮਤਰੇਈ ਮਾਂ ਸੀ ਉਹ ਆ ਗਈ। ਉਹਨੇ ਜਦੋਂ ਧਰੁਵ ਨੂੰ ਵੇਖਿਆ ਕਿ ਆਪਣੇ ਪਿਤਾ ਰਾਜੇ ਦੀ ਗੋਦੀ ਦੇ ਵਿੱਚ ਬੈਠਾ ਹੋਇਆ, ਉਹਨੇ ਬਹੁਤ ਰੋਸ ਕੀਤਾ, ਬੜਾ ਗੁੱਸਾ ਕੀਤਾ ਤੇ ਬਾਂਹ ਤੋਂ ਫੜ ਕੇ ਖਿੱਚ ਕੇ ਧਰੁਵ ਨੂੰ ਉਹਨੇ ਪਿਤਾ ਦੀ ਗੋਦੀ ਦੇ ਵਿੱਚੋਂ ਬਾਹਰ ਕੱਢ ਦਿੱਤਾ। ਡੁੱਡ ਹੋ ਲਿਕਾ, ਮਾਂ ਪੁੱਛਿਆ, ਤੂੰ ਸਵਾਣੀ ਹੈ ਕਿ ਸਰੀਤਾ। ਉਸ ਵੇਲੇ ਰੋਂਦਾ ਰੋਂਦਾ ਭੱਜਿਆ ਭੱਜਿਆ ਆਪਣੀ ਮਾਂ ਦੇ ਕੋਲ ਧਰੁਵ ਪਹੁੰਚਿਆ ਤੇ ਜਾਂਦਿਆਂ ਸਾਰ ਹੀ ਆਪਣੀ ਮਾਂ ਨੂੰ ਸਵਾਲ ਕਰ ਦਿੱਤਾ ਧਰੁਵ ਭਗਤ ਨੇ। ਕਹਿੰਦਾ, ਤੂੰ ਸਵਾਣੀ ਹੈ ਕਿ ਸੁਰੀਤਾ? ਹੇ ਮਾਂ, ਮੈਨੂੰ ਇਹ ਦੱਸ ਕਿ ਤੂੰ ਰਾਣੀ ਹੈ ਜਾਂ ਕਿ ਇੱਥੋਂ ਦੀ ਨੌਕਰ ਰਾਣੀ ਹੈ, ਮੈਨੂੰ ਇਸ ਗੱਲ ਦਾ ਜਵਾਬ ਦੇ। ਸਵਾਣੀ ਹਾਂ ਜਨਮ ਦੀ, ਨਾਮ ਭਗਤੀ ਕਰਮ ਦ੍ਰਿੜਤਾ। ਕਹਿੰਦੀ ਹੈ ਪੁੱਤਰ ਨੂੰ ਮਾਂ ਧਰੁਵ ਦੇ ਕਿ ਹੈ ਹਾਂ ਤਾਂ ਸਵਾਣੀ, ਭਾਵ ਕਿ ਜਨਮ ਤੋਂ ਤਾਂ ਰਾਣੀ ਹਾਂ, ਇਸੇ ਕਰਕੇ ਰਾਜੇ ਦੇ ਨਾਲ ਵਿਆਹੀਗੀ, ਪਰ ਪੁੱਤਰ ਮੈਂ ਭਗਤੀ ਨਹੀਂ ਕੀਤੀ, ਮੈਂ ਨਾਮ ਨਹੀਂ ਜਪਿਆ, ਇਸ ਕਰਕੇ ਰਾਣੀ ਹੁੰਦਿਆਂ ਹੋਇਆਂ ਵੀ ਮੇਰੀ ਜਿਹੜੀ ਹਾਲਤ ਹੈ ਇਸ ਰਾਜਮਹਿਲ ਦੇ ਵਿੱਚ ਨੌਕਰਾਂ ਤੋਂ ਬੱਤਰ ਹੈ, ਨੌਕਰਾਂ ਤੋਂ ਮਾੜੀ। ਕਿਸੇ ਉਦਮ ਤੇ ਰਾਜ ਮਿਲੈ ਸਤਰੂ ਤੇ ਸਭ ਹੋਵਣ ਮੀਤਾ। ਸਵਾਲ ਕੀਤਾ ਧਰੂ ਭਗਤ ਨੇ ਕਿ ਮਾਂ ਜਿਹੜੇ ਨਾਮ ਦੀ ਗੱਲ ਕਰਦੀ ਹੈ ਦੱਸ ਕਿ ਕਿਹੜੇ ਉਦਮ ਦੇ ਨਾਲ ਰਾਜ ਮਿਲ ਸਕਦਾ ਹੈ, ਕੈਸ ਕਿਹੜਾ ਉਦਮ ਕਰਾਂ ਕਿ ਮੈਨੂੰ ਰਾਜ ਦੀ ਪ੍ਰਾਪਤੀ ਹੋਵੇ, ਕਿਹੜੇ ਉਦਮ ਦੇ ਨਾਲ ਰਾਜ ਮਿਲ ਸਕਦਾ ਹੈ ਤੇ ਕੀ ਕਰਨ ਦੇ ਨਾਲ ਜਿਹੜੇ ਸਾਰੇ ਦੇ ਸਾਰੇ ਵੈਰੀ ਨੇ ਉਹ ਮਿੱਤਰ ਬਣ ਸਕਦੇ ਨੇ। ਕਿਸ ਉਦਮ ਤੇ ਰਾਜ ਮਿਲੈ ਸਤਰੂ ਤੇ ਸਭ ਹੋਵਣ ਮੀਤਾ। ਅੱਗੋਂ ਮਾਂ ਕਹਿੰਦੀ ਹੈ ਪਰਮੇਸ਼ਰ ਆਰਾਧੀ ਹੈ ਜਿੱਦੂ ਹੋਈ ਹੈ ਪਤਤ ਪੁਨੀਤਾ। ਅੱਗੋਂ ਫਿਰ ਧਰੂ ਨੂੰ ਸਿੱਖਿਆ ਦਿੱਤੀ ਮਾਂ ਨੇ। ਮਾਂ ਕਹਿੰਦੀ ਹੈ ਬੇਟਾ ਪਰਮੇਸ਼ਰ ਨੂੰ ਆਰਾਧਨਾ ਪੈਂਦਾ ਹੈ, ਪਰਮੇਸ਼ਰ ਦੇ ਨਾਮ ਦਾ ਜਾਪ ਜਪਣਾ ਪੈਂਦਾ ਹੈ, ਜਿਹਦੇ ਨਾਲ ਮਾਂ ਕਹਿੰਦੀ ਹੈ ਕਿ ਮਨੁੱਖ ਨੂੰ ਰਾਜ ਦੀ ਗੱਲ ਤੇ ਦੂਰਦੀ ਹੈ, ਮਨੁੱਖ ਪਤਿਤ ਪਵਿੱਤਰ ਹੋ ਜਾਂਦਾ ਹੈ, ਭਾਵ ਕਿ ਮਲੀਨ ਤੋਂ ਪਵਿੱਤਰ ਹੋ ਜਾਂਦਾ ਹੈ, ਐਸੀ ਨਾਮ ਦੇ ਵਿੱਚ ਸਮਰੱਥਾ ਹੈ। ਫਿਰ ਉਸੇ ਵੇਲੇ ਧਰੂ ਨੇ ਆਪਣੇ ਮਨ ਦੇ ਵਿੱਚ ਪੱਕਾ ਇਰਾਦਾ ਧਾਰਨ ਕਰ ਲਿਆ। ਬਾਹਰ ਚੱਲਿਆ ਕਰਨ ਤਪ ਮਨ ਬੈਰਾਗੀ ਹੋਏ ਅਤੀਤਾ। ਉਸੇ ਵੇਲੇ ਅਤੀਤ ਹੋ ਗਿਆ, ਮਨ ਜਿਹੜਾ ਸੀ ਉਹ ਦੁਨੀਆਂ ਦੇ ਵਿੱਚੋਂ ਉਪਰਾਮ ਹੋ ਗਿਆ ਭਗਤ ਧਰੂ ਦਾ, ਤੇ ਬਾਹਰ ਜੰਗਲ ਦੇ ਵੱਲ ਤੁਰ ਪਿਆ ਤਪ ਕਰਨ ਦੇ ਵਾਸਤੇ। ਨਾਰਦ ਮੁਨੇ ਉਪਦੇਸਿਆ ਨਾਮ ਨਿਦਾਨ ਅਮਿਓ ਰਸ ਪੀਤਾ। ਬਾਹਰ ਜੰਗਲ ਦੇ ਵੱਲ ਜਦੋਂ ਧਰੂ ਭਗਤ ਜਾ ਰਿਹਾ ਸੀ, ਰਸਤੇ ਦੇ ਵਿੱਚ ਨਾਰਦ ਮੁਨੀ ਜੀ ਮਿਲ ਗਏ। ਉਹ ਕਹਿੰਦੇ ਨੇ ਬੱਚਾ ਕਿੱਥੇ ਚੱਲਿਆ? ਕਹਿੰਦਾ ਜੀ ਬਾਹਰ ਜੰਗਲ ਦੇ ਵਿੱਚ ਤਪ ਕਰਨ ਦੇ ਵਾਸਤੇ, ਨਾਮ ਜਪਣ ਦੇ ਵਾਸਤੇ ਚੱਲਿਆ। ਕਹਿੰਦੇ ਨੇ ਕਿ ਨਾਮ ਜਪਣ ਦੇ ਵਾਸਤੇ ਕਿਉਂ ਚੱਲਿਆ? ਕਹਿੰਦਾ ਜੀ ਮੇਰੀ ਮਾਤਾ ਨੇ ਆਖਿਆ ਕਿ ਜੇਕਰ ਨਾਮ ਜਪਿਆ ਜਾਵੇ, ਪਰਮੇਸ਼ਰ ਦੀ ਆਰਾਧਨਾ ਕੀਤੀ ਜਾਵੇ ਤੇ ਫਿਰ ਰਾਜ ਦੀ ਪ੍ਰਾਪਤੀ ਹੁੰਦੀ ਹੈ, ਇਸ ਕਰਕੇ ਮੈਂ ਜੰਗਲ ਦੇ ਵਿੱਚ ਤਪ ਕਰਨ ਦੇ ਵਾਸਤੇ, ਨਾਮ ਜਪਣ ਦੇ ਵਾਸਤੇ ਜਾ ਰਿਹਾ। ਤੇ ਨਾਰਦ ਮੁਨੀ ਜੀ ਕਹਿੰਦੇ ਨੇ ਬੇਟਾ ਕਿ ਤੈਨੂੰ ਇਸ ਗੱਲ ਦਾ ਗਿਆਨ ਹੈ ਕਿ ਜੰਗਲ ਦੇ ਵਿੱਚ ਬਿਗਿਆੜ ਰਹਿੰਦੇ ਨੇ, ਉੱਥੇ ਸ਼ੇਰ ਚੀਤੇ ਰਹਿੰਦੇ ਨੇ, ਉਹ ਤੈਨੂੰ ਮਾਰ ਕੇ ਖਾ ਜਾਣਗੇ, ਤੂੰ ਕਿਉਂ ਜਾ ਰਿਹਾ? ਅੱਗੋਂ ਫਿਰ ਉਸਨੇ ਆਖਿਆ ਕਿ ਜਿਹੜਾ ਨਾਮ ਜਪਦਾ ਹੈ ਪਰਮੇਸ਼ਰ ਹਰ ਪ੍ਰਕਾਰ ਦੀ ਉਹਦੀ ਰੱਖਿਆ ਕਰਦਾ ਹੈ, ਇਸ ਕਰਕੇ ਮੁਨੀ ਜੀ ਮੇਰਾ ਤੁਸੀਂ ਫਿਕਰ ਨਾ ਕਰੋ, ਮੈਨੂੰ ਕੋਈ ਕੁਝ ਨਹੀਂ ਆਖ ਸਕੇਗਾ। ਜਦੋਂ ਨਾਰਦ ਮੁਨੀ ਜੀ ਨੇ ਐਸਾ ਦ੍ਰਿੜ ਇਰਾਦਾ ਇੱਕ ਛੋਟੇ ਜਿਹੇ ਧਰੂ ਬੱਚੇ ਦਾ ਵੇਖਿਆ ਤੇ ਫਿਰ ਨਾਰਦ ਮੁਨੀ ਜੀ ਨੇ ਉਹਦੇ ਉੱਤੇ ਮਿਹਰ ਕੀਤੀ, ਫਿਰ ਉਹਨਾਂ ਨੇ ਨਾਮ ਦਾ ਉਪਦੇਸ਼ ਦਿੱਤਾ, ਕਿਉਂਕਿ ਜਦੋਂ ਬਾਹਰ ਜਾ ਰਿਹਾ ਸੀ ਉਹਨੂੰ ਨਹੀਂ ਸੀ ਪਤਾ ਕੀ ਨਾਮ ਜਪਣਾ। ਤੇ ਫਿਰ ਨਾਰਦ ਜੀ ਨੇ ਗੁਰੂ ਬਣ ਕੇ ਉਹਨੂੰ ਨਾਮ ਦਾ ਅੰਮ੍ਰਿਤ ਦਿੱਤਾ। ਨਾਰਦ ਮੁਨੀ ਉਪਦੇਸ਼ਿਆ ਨਾਮ ਨਿਦਾਨ ਅਮਿਓ ਰਸ ਪੀਤਾ। ਨਾਰਦ ਮੁਨੀ ਜੀ ਦੇ ਉਪਦੇਸ਼ ਦੇ ਨਾਲ ਫਿਰ ਬਾਹਰ ਗਿਆ, ਨਾਮ ਦਾ ਜਾਪ ਕੀਤਾ, ਅਮਿਓ ਰਸ ਪੀਤਾ, ਪਾਵ ਕੇ ਅੰਮ੍ਰਿਤ ਦੇ ਰਸ ਨੂੰ ਫਿਰ ਭਗਤ ਧਰੂ ਨੇ ਪ੍ਰਾਪਤ ਕੀਤਾ, ਉਹਨੂੰ ਚਖਿਆ। ਪਿੱਛੋਂ ਰਾਜੇ ਸੱਦਿਆ ਅਬ ਚੱਲ ਰਾਜ ਕਰੋ ਨਿਤ ਨੀਤਾ। ਤੇ ਰਾਜੇ ਨੇ ਫਿਰ ਸੰਦੇਸ਼ਾ ਭੇਜਿਆ, ਬੱਚਾ ਆ ਜਾ ਅਬ ਚੱਲ ਰਾਜ, ਭਾਵ ਕੇ ਸਦੀਵੀ ਤੌਰ ਦੇ ਉੱਤੇ ਤੂੰ ਆਪਣੇ ਰਾਜ ਭਾਗ ਨੂੰ ਆਣ ਕੇ ਕਰ ਲੈ, ਤੈਨੂੰ ਉੱਥੇ ਤਪ ਕਰਨ ਦੀ ਕੋਈ ਲੋੜ ਨਹੀਂ। ਪਰ ਉਸ ਵੇਲੇ ਇਨਕਾਰ ਕਰ ਦਿੱਤਾ ਭਗਤ ਨੇ, ਕਿਉਂਕਿ ਭਾਵੇਂ ਕਿ ਉਹਨੇ ਸ਼ੁਰੂਆਤ ਕੀਤੀ ਸੀ ਰਾਜ ਦੀ ਪ੍ਰਾਪਤੀ ਦੇ ਵਾਸਤੇ, ਪਰ ਜਦੋਂ ਉਸ ਪਾਸੇ ਨੂੰ ਲੱਗ ਗਿਆ ਤੇ ਫਿਰ ਸਾਰੇ ਜਿਹੜੇ ਦੁਨਿਆਵੀ ਰਾਜ ਨੇ ਉਹ ਛੋਟੇ ਰਹਿ ਗਏ, ਕਿਉਂਕਿ ਉਹ ਤੇ ਅਬਚਲ ਨਗਰ ਦਾ ਪਾਂਧੀ ਬਣ ਗਿਆ, ਭਾਵ ਕੇ ਜਿਹੜਾ ਕਦੇ ਚਲਾਇਮਾਨ ਨਹੀਂ ਹੋ ਸਕਦਾ। ਅਖੀਰ ਦੇ ਉੱਤੇ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਹਾਰ ਚੱਲੇ ਗੁਰਮੁਖ ਜਗ ਜੀਤਾ। ਜਿਹੜੇ ਦੁਨਿਆਵੀ ਪੁਰਖ ਨੇ ਉਹ ਤੇ ਦੁਨੀਆਂ ਤੋਂ ਹਾਰ ਕੇ ਚਲੇ ਜਾਂਦੇ ਨੇ, ਪਰ ਜਿਹੜੇ ਧਰੂ ਭਗਤ ਵਰਗੇ ਹੁੰਦੇ ਨੇ ਉਹ ਸੰਸਾਰ ਸਾਗਰ ਨੂੰ ਗੁਰਮੁਖ ਬਣ ਕੇ ਜਿੱਤ ਕੇ ਜਾਂਦੇ ਨੇ। ਇਸ ਪ੍ਰਕਾਰ ਦਾ ਜਿਹੜਾ ਪ੍ਰਮਾਣ ਹੈ ਉਹ ਗ੍ਰੰਥਾਕਾਰ ਤੁਲਸੀਦਾਸ ਜੀ ਨੇ ਦਿੱਤਾ ਕਿ ਨਾਮ ਦੇ ਕਰਕੇ ਹੀ ਜਿਹੜਾ ਧਰੂ ਭਗਤ ਸੀ ਉਹਨੂੰ ਅਚਲ ਪਦਵੀ ਦੀ, ਪਰਮ ਪਦਵੀ ਦੀ ਪ੍ਰਾਪਤੀ ਹੋਈ। ਸੁਮਰ ਪਵਨ ਸੁਤ ਪਾਵਨ ਨਾਮੂ ਆਪਣੇ ਬਸ ਕਰ ਰਾਖੇ ਰਾਮੂ। ਇਸ ਤੋਂ ਇਲਾਵਾ ਨਾਮ ਦਾ ਸਿਮਰਨ ਕਰਨ ਦੇ ਨਾਲ ਹੀ ਜਿਹੜਾ ਪਵਨ ਦਾ ਪੁੱਤਰ ਭਾਵ ਕੇ ਹਨੂਮਾਨ ਸੀ, ਗ੍ਰੰਥਾਕਾਰ ਜੀ ਲਿਖਦੇ ਨੇ ਉਹ ਵੀ ਪਵਿੱਤਰ ਹੋ ਗਿਆ, ਪਾਵਨ ਹੋ ਗਿਆ, ਆਪਣੇ ਬਸ ਕਰ ਰਾਖੇ ਰਾਮੂ। ਇਥੋਂ ਤੱਕ ਉਹਦੀ ਪ੍ਰਬਲਤਾ ਹੋ ਗਈ ਕਿ ਭਗਵਾਨ ਰਾਮ ਜੀ ਨੂੰ ਉਹਨੇ ਆਪਣੇ ਪ੍ਰੇਮ ਦੇ ਵਸ ਦੇ ਵਿੱਚ ਹਨੂਮਾਨ ਨੇ ਕਰਕੇ ਰੱਖਿਆ।
ਅਪਤ ਯਾਜਾ ਮਲ ਗਜ ਗਣ ਕਾਊ ਪਏ ਮੁਕਤ ਹਰ ਨਾਮ ਪਰ ਬਾਉ।
ਇਸ ਤੋਂ ਇਲਾਵਾ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਨੀਚ ਅਜਾਮਲ ਗਜ ਤੇ ਗਣਕਾ ਵੀ ਹਰੀ ਦੇ ਨਾਮ ਦੇ ਪ੍ਰਭਾਵ ਦੇ ਕਰਕੇ ਮੁਕਤੀ ਨੂੰ ਪ੍ਰਾਪਤ ਕਰ ਗਏ।
ਕਹੋ ਕਹਾਂ ਲਗ ਨਾਮ ਬੜਾਈ ਰਾਮ ਨ ਸਕੇ ਨਾਮ ਗੁਣ ਗਾਈ।
ਗ੍ਰੰਥਾਕਾਰ ਤੁਲਸੀ ਦਾਸ ਜੀ ਲਿਖਦੇ ਨੇ ਕਿ ਮੈਂ ਕਿੱਥੋਂ ਤੱਕ ਨਾਮ ਦੀ ਵਡਿਆਈ ਨੂੰ ਬਿਆਨ ਕਰਾਂ ਰਾਮ ਨ ਸਕੇ ਨਾਮ ਗੁਣ ਗਾਈ। ਗ੍ਰੰਥਾਕਾਰ ਤੁਲਸੀ ਦਾਸ ਜੀ ਲਿਖਦੇ ਨੇ ਕਿ ਮੈਂ ਤੇ ਇਥੋਂ ਤੱਕ ਕਵਾਂਗਾ ਕਿ ਸਵੈਮ ਜਿਹੜੇ ਰਾਮ ਚੰਦਰ ਜੀ ਨੇ ਉਹ ਵੀ ਨਾਮ ਦੇ ਗੁਣਾਂ ਦਾ ਗਾਣ ਨਹੀਂ ਕਰ ਸਕਦੇ। ਨਾਮ ਤੇ ਇੰਨੀ ਵੱਡੀ ਤੇ ਉੱਚੀ ਚੀਜ਼ ਹੈ। ਇਸ ਪ੍ਰਕਾਰ ਦੇ ਨਾਲ ਉਸ ਵੇਲੇ ਉਹਨਾਂ ਨੇ ਬਿਆਨ ਕੀਤਾ।
ਨਾਰਦ ਨੇ ਅਰ ਸਾਰਦ ਨੇ ਪੀ ਹਰੀ ਹਰ ਰਸ ਲਗਵਾਈ ਕਰੀ ਕਮਾਈ। ਨਾਰਦ ਨੇ ਅਰ ਸਾਰਦ ਨੇ ਪੀ ਹਰੀ ਹਰ ਰੱਟ ਲਗਾਈ ਕਰੀ ਕਮਾਈ। ਹਰ ਨਾਖਿਸ਼ ਸੁਤ ਭਗਤ ਪ੍ਰਹਿਲਾਦੂ ਨਾਮ ਵਿਭੂਤ ਰਮਾਈ ਤਕ ਵਡਿਆਈ। ਨਾਮ ਪ੍ਰਤਾਪ ਦੇਖ ਲੋ ਧਰੂ ਦਾ ਜਿਸ ਨੇ ਤਾੜੀ ਲਾਈ ਬਣ ਵਿਚ ਪਾਈ। ਪਰਮ ਤਾਮ ਵਿਚ ਨਾਮ ਜਾਮ ਸੰਗ ਅਦਭੁਤ ਪਦਵੀ ਪਾਈ ਸਹਿਜ ਸਮਾਈ। ਪਵਨ ਪੁੱਤਰ ਵੱਲ ਵੇਖੋ ਖਾਂਜਨ ਨਾਮ ਜਪਤ ਸੁਖ ਪਾਇਆ ਭਗਤ ਕਹਾਇਆ। ਜੂਨ ਬੰਦਰ ਵਿੱਚ ਸੇਵਕਨ ਕਰ ਕਰ ਜੂਨ ਬੰਦਰ ਵਿੱਚ ਸੇਵਾ ਕਰ ਕਰ ਰਾਮ ਨੂੰ ਰਾਜ ਰਿਜਾਇਆ ਮਰਤਬਾ ਪਾਇਆ। ਪਤਤ ਅਜਾਮਲ ਗਜ ਗਣ ਕਾਨੇ ਕੀ ਕੁਝ ਕਰਮ ਕਮਾਇਆ ਕੀ ਫਲ ਪਾਇਆ। ਢੋਰ ਟਵਾਂਦੇ ਸਵਾਣ ਸਤਰ ਸ਼ਤਰ ਨੇ ਨੀਚੋ ਉੱਚ ਕਹਾਇਆ ਮਨ ਬਿਗਸਾਇਆ। ਮਹਿਮਾ ਨਾਮ ਦੀ ਕਿਤਨੀ ਕੋ ਵਰਨਾ ਕਹਿ ਨਾ ਸਕੋ ਰਘੁਰਾਇਆ ਕਹਿ ਨਾ ਸਕੇ ਰਘੁਰਾਇਆ ਹੈ ਘਬਰਾਇਆ। ਨਾਮ ਦੀ ਬਰਕਤ ਸੁਣ ਤੂੰ ਬੇਦੀ ਸਿਆ ਰਾਮ ਗੁਣ ਗਾਇਆ ਅੰਤ ਨ ਪਾਇਆ।
ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ ਕਿ ਜਿਸ ਤਰ੍ਹਾਂ ਤੁਲਸੀ ਦਾਸ ਜੀ ਨੇ ਬਿਆਨ ਕੀਤਾ ਕਿ ਨਾਮ ਦੀ ਬਰਕਤ ਐਸੀ ਹੈ, ਨਾਮ ਦਾ ਪ੍ਰਭਾਵ ਐਸਾ ਹੈ ਕਿ ਨਾਮ ਨੂੰ ਤੇ ਭਗਵਾਨ ਰਾਮ ਜੀ ਵੀ ਨਹੀਂ ਗਾ ਸਕਦੇ ਕਿ ਕਿਤਨਾ ਕੋ ਵੱਡਾ ਹੈ। ਇਸ ਪ੍ਰਕਾਰ ਦੇ ਨਾਲ ਗ੍ਰੰਥਾਕਾਰ ਤੁਲਸੀ ਦਾਸ ਜੀ ਨਾਮ ਦੀ ਵੱਡੀ ਮਹਿਮਾ ਦਾ ਬਿਆਨ ਕਰ ਰਹੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਤੁਲਸੀ ਦਾਸ ਜੀ ਜਿਸ ਪ੍ਰਕਾਰ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਲਿਆ ਚੁੱਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀਏ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।